ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋਡੀ ਮਹੱਲਾ ਪੰਜਵਾਂ ਸਤਿਗੁਰ
ਜਿੱਥੇ ਅੱਜ ਆਪਾਂ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠ ਕੇ ਸਰਵਣ ਕਰਨੀ ਹੈ। ਉੱਥੇ ਅੱਜ ਗੁਰੂ ਪਿਆਰੇ ਬਹੁਤ ਹੀ ਮਹਾਨ ਖੁਸ਼ੀਆਂ ਭਰਿਆ ਪੁਰਬ ਹੈ। ਵੇਣ ਵਿਲਿਆਂ ਦੇ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅੱਜ ਤੇ ਇਸ ਮਹਾਨ ਪੁਰਬ ਦੀਆਂ ਸਮੂਹੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ। ਬੜੀ ਵੱਡੀ ਦੇਣ ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੀ ਸਮੁੱਚੀ ਮਨੁੱਖਤਾ ਨੂੰ ਸਮੁੱਚੀ ਮਾਨਵਤਾ ਨੂੰ ਸਮੁੱਚੀ ਮਨੁੱਖਤਾ ਨੂੰ ਸਮੁੱਚੀ ਮਾਨਵਤਾ ਨੂੰ ਸਮੁੱਚੇ ਸਿੱਖ ਜਗਤ ਨੂੰ ਅੱਜ ਦੇ ਦਿਨ 1479 ਨੂੰ ਨਗਰ ਬਾਸਰਕੇ ਦੇ ਵਿੱਚ ਪ੍ਰਕਾਸ਼ ਹੋਇਆ ਸਤਿਗੁਰਾਂ ਜੀ ਦਾ। ਪਰ ਜਦੋਂ ਇਤਿਹਾਸ ਪੜ੍ਹਦੇ ਨਾ ਪਤਾ ਲੱਗਦਾ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਜਦੋਂ ਆਏ ਆਪ ਜੀ ਉਸ ਵੇਲੇ ਪੰਜ ਭੌਤਿਕ ਤਨ ਦੇ ਵਿੱਚ ਇਹਨਾਂ ਦੀ ਆਰਯੂ ਜਿਹੜੀ ਹੈ ਉਹ 62 ਸਾਲ ਸੀ। 62 ਸਾਲ 13 ਸਾਲ ਲਗਾਤਾਰ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਕਮਾਈ ਹੈ ਬਾਬਾ ਅਮਰਦਾਸ ਜੀ ਨੇ। 13 ਸਾਲ ਲਗਾਤਾਰ ਸੇਵਾ ਕਮਾਉਣ ਤੋਂ ਬਾਅਦ ਫਿਰ ਅਕਾਲ ਪੁਰਖ ਪਰਮੇਸ਼ਵਰ ਦੀ ਅਪਾਰ ਰਹਿਮਤ ਸਦਕਾ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਸਦਕਾ ਗੁਰਿਆਈ ਪ੍ਰਾਪਤ ਹੋਈ। 75 ਸਾਲ ਦੀ ਉਮਰ ਸੀ ਪੰਜ ਭੌਤਿਕ ਤਨ ਦੇ ਵਿੱਚ ਜਦੋਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰਿਆਈ ਦੀ ਬਖਸ਼ਿਸ਼ ਹੋਈ। 13 ਸਾਲ ਦੀ ਘਾਲਣਾ ਦੇਖ ਲਓ ਗੁਰੂ ਪਿਆਰਿਓ, ਨੇਮ ਸੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ, ਸਵਾ ਪਹਿਰ ਰਾਤ ਰਹਿੰਦੀ ਗੋਇੰਦਵਾਲ ਸਾਹਿਬ ਦੇ ਪਤਨ ਤੇ ਪਹੁੰਚ ਜਾਂਦੇ ਸੀ ਬਿਆਸ ਦਰਿਆ ਦੇ ਕੰਢੇ। ਸਵਾ ਪਹਿਰ ਰਾਤ ਰਹਿੰਦੀ ਪਹੁੰਚ ਜਾਂਦੇ ਸੀ, ਆਪ ਇਸ਼ਨਾਨ ਕਰਨਾ, ਪਰਮਾਤਮਾ ਦਾ ਵਾਹਿਗੁਰੂ ਦਾ ਨਾਮ ਲੈਂਦੇ, ਪਾਣੀ ਵਾਲੀ ਜਲ ਵਾਲੀ ਜਿਹੜੀ ਗਾਗਰ ਹੈ ਉਸ ਨੂੰ ਧੋਣਾ, ਸਵਾਰਨਾ, ਮਾਂਜਣਾ, ਫਿਰ ਸਵੱਛ ਜਲ ਦੇ ਨਾਲ ਉਸ ਨੂੰ ਭਰਨਾ ਤੇ ਫਿਰ ਉਹ ਜਲ ਦੀ ਕਾਗਰ ਜਿਹੜੀ ਹੈ ਆਪਣੇ ਮੋਢੇ ਦੇ ਉੱਤੇ ਰੱਖ ਕੇ ਖਡੂਰ ਸਾਹਿਬ ਪਹੁੰਚਣਾ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਇਸ਼ਨਾਨ ਕਰਾਉਣਾ। ਪਰ ਕਦੇ ਨਾਗਾ ਨਹੀਂ ਪਾਇਆ ਗੁਰੂ ਪਿਆਰੇ, ਲਗਾਤਾਰ 13 ਸਾਲ ਨਿਰੰਤਰ ਇਹ ਸੇਵਾ ਕਾਰਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਰਦੇ ਰਹੇ। ਇਹ ਨਹੀਂ ਕਿ ਇੱਕ ਗਾਗਰ ਜਲਦੀ ਸਵਾ ਪਹਿਰ ਰਾਤ ਰਹਿੰਦੀ ਲੈ ਜਾਂਦੇ ਸੀ ਉਸ ਤੋਂ ਬਾਅਦ ਬਸ ਆਰਾਮ, ਨਹੀਂ, ਲਗਾਤਾਰ ਹੀ ਜਲ ਜਿਹੜਾ ਹੈ ਉਹ ਢੋਦੇ ਰਹਿੰਦੇ ਸੀ। ਗੁਰੂ ਦੇ ਲੰਗਰਾਂ ਲਈ ਜਲ ਚਾਹੀਦਾ, ਗੁਰਸਿੱਖਾਂ ਦੇ ਸ਼ਕਲ ਵਾਸਤੇ ਜਲ ਚਾਹੀਦਾ, ਗੁਰਸਿੱਖਾਂ ਦੇ ਇਸ਼ਨਾਨ ਵਾਸਤੇ ਜਲ ਚਾਹੀਦਾ। ਇਸ ਕਰਕੇ ਗਾਗਰ ਜਿਹੜੀ ਹੈ ਜਲ ਦੀ ਉਹ ਸਾਰਾ ਦਿਨ ਜਿਹੜਾ ਹੈ ਉਹ ਲੈ ਕੇ ਢੋਦੇ ਰਹਿੰਦੇ ਤੇ ਸਾਰੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਦੇ ਅੰਦਰ ਜਲ ਦੀ ਪੂਰਤੀ ਜਿਹੜੀ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਰਿਆ ਕਰਦੇ ਸੀ। ਤੇ ਜੇ ਕਿਤੇ ਵੇਲ ਮਿਲ ਜਾਣੀ, ਲੰਗਰਾਂ ਚ ਜਲ ਬਹੁਤ ਹੋ ਗਿਆ, ਇਸ਼ਨਾਨ ਸਾਰੇ ਗੁਰਸਿੱਖਾਂ ਨੇ ਸਮੇਤ ਸਤਿਗੁਰਾਂ ਦੇ ਕਰ ਲਿਆ, ਤੇ ਜੇ ਕਿਤੇ ਕੋਈ 10 ਮਿੰਟ 15 ਮਿੰਟ ਕੋਈ ਘੜੀ ਅੱਧੀ ਘੜੀ 2 ਘੜੀਆਂ ਵੇਲ ਮਿਲ ਜਾਣੀ ਤੇ ਫਿਰ ਆਰਾਮ ਨਹੀਂ ਸੀ ਕਰਦੇ, ਬਲਕਿ ਲੰਗਰ ਦੇ ਵਿੱਚ ਬੈਠ ਕੇ ਕਿਵੇਂ ਲੱਕੜਾਂ ਝੋਲ ਲੱਗ ਜਾਣੀਆਂ। جو لکڑے کی پری جڑی ہے لین واسطے چلے گئے جا کہاڑی لے کے لکڑے پاڑن لگ گئے. حالانکہ جو دیکھیے نا گرو پیارے دھن گرو امرداس جی مہاراج دھن گرو انگد دیو جی مہاراج کے دنیاوی رشتے کڑم لگتے سن پر کدی بھی خرور صاحب کی پاون دھرتی کے اتنے سیوا نبھا دھن گرو امرداس جی مہاراج نے اپنے آپ کو کڑم نہیں سی جانے سکھ سمجھا دھن گرو انگد دیو جی مہاراج نے اپنے ستگرو سمجھیا گرو سمجھا سکھ والی پریت نبھائی گرو پیارے ہر وقت ہر کڑی ہر پل دھن گرو انگد دیو جی مہاراج کے پانے کے اندر رہدیا بتیت کیا رضا دے چلدی بتیت کیا اپنی مرضی نہیں گرو کی مرضی جڑا سکھ ہے نا گرو پیارے سکھ یہ اپنی مرضی مطابق نہیں گرو کی مرضی مطابق زندگی جیوندا ہے. تے دھن گرو امرداس جی مہاراج ہی یہ بچن کردے ہیں کہندے جیڑا سکھ گرو کی مرضی مطابق زندگی جیوندا ہے سکھ ہی وہ ہے. سکھ ہی وہ ہے سکھ کی پربھاشا کی ہے دھن گرو امرداس جی مہاراج سکھ کی پربھاشا دستے ہیں کہندے سو سکھ سکھا بندت ہے بھائی جی گر کے بھانے بچے آوے سکھو ہے جڑا گرو کے بھانے کے چلتا رضا چلتا گرو کہہ سابت سو تو دا بھائی تو جی سکھ کہہ نا جی میرے تو یہ ہونا نہیں اوکھا کام ہے تو یہ بھی چھاتی فلا کے کہہ میں سکھ سکھ تو نہیں ہو گیا بھائی. گرو کہہ رہا وہ پرکھا آ نشے چڈ دے چھڈے نہیں جانے تو نال پڑے پنچایت دے وچ اپنے آپ کو سکھ وجہ بھی پیش کرتا بھی میں سکھ ہے دلے تڑکے سویرے پڑے پنچایت دے وچ اکٹھ دے وچ یہ شو کرتا بھی میں بڑا سکھ ہے تو رات میں شراب بنا نہیں رہتا. ستگرو جی کہتے بھائی نشہ نہیں کرنا جت پیتا ہے مت دور ہوئے برل پوے بچیا بانی دے بچی مہاراج نے کہا نا کہ جیڑا نشہ پیڑ دے نال اکل دور ہو جاندی ہے چل پونا پیدا ہو جاندا اکل دور ہو جاندی ہے چل پونا پاگل پن پیدا ہو جاندا کہندے کو کدے نہیں پینا چاہیے جت پیتا ہے مت دور ہوئے برل پوے بچ آئے اپنا پرایا میں پچھاؤ خسم ہو تکے کھا یہ اپنے پرائے کی بھی پہچان نہیں رہی اپنے پرائے کی بھی پہچان نہیں رہی. ستگرو جی کہتے بھائی نشہ نہیں کرنا نشہ نہیں کرنا دیکھو گرو پیارے ستگرو جی اپنے سکھان نشے تو بچا ہے ستگرو نے اپنے سکھان کی زندگی پیاری ہے کیونکہ سکھ ستگرو نے پیار کرتے ہیں ستگرو سکھ نے پیار کرتا ہے ستگرو سکھ نے پیار کرتا ہے کہ اج اسی سماج کے وچ کی دیکھتے ہیں جڑے راکھے ہوں گر پیارے وہی مارن کے تل جاتے سرکاراں دا فرض کی ہے سرکاراں دا فرض ہے کہ وہ اپنے لوگوں کی رکھیا کرن کدوں تو رکھیا کرن باہری دشمنوں تو رکھیا کرن اپنے لوگوں نشے تو بچاؤ اپنے لوگوں روزی روٹی کے وسیلے پیدا کر کے دین پر اتنے تو سرکار نشے کو پرموٹ کر دی مہاماری کا سمے گرودوارے کہتے بند کر دو مسجد کہتے بند کر دو مندر کہتے بند کر دو شراب دیا دکانیں کھول لینیا چاہیے ٹھیکے کھولنے چاہیے. دھن گرو امرداس جی مہاراج کہتے بھائی پرکھو سکھ وہ ہے جڑا گرو کے بھانے چلتا ہے جڑا گرو کی رضا چلتا ہے ਜਿਹੜਾ ਗੁਰੂ ਦੇ ਬਾਣੀ ਚ ਚੱਲਦਾ ਗੁਰੂ ਦੀ ਰਜ਼ਾ ਚ ਚੱਲਦਾ, ਜਿਹੜਾ ਬਾਣੀ ਚ ਨੀ ਚੱਲਦਾ ਜਿਹੜਾ ਗੁਰੂ ਦੀ ਰਜ਼ਾ ਚ ਨੀ ਚੱਲਦਾ ਉਹ ਸਿੱਖ ਕਾਹਦਾ ਮਾਲਕ ਹੁੰਦਾ ਨਾ, ਉਹਦਾ ਨੌਕਰ ਹੁੰਦਾ। ਮਾਲਕ ਆਪਣੇ ਨੌਕਰ ਨੂੰ ਕਹਿੰਦਾ ਜਾ ਭਾਈ ਆ ਮੱਝਾਂ ਨੂੰ ਪਾਣੀ ਪਿਆ ਲਿਆ। ਨੌਕਰ ਕਹਿੰਦਾ ਮੈਂ ਤਾਂ ਨਹੀਂ ਜਾਂਦਾ, ਮੇਰੇ ਤੋਂ ਤਾਂ ਜਾਇਆ ਨਹੀਂ ਜਾਣਾ। ਕਹਿੰਦਾ ਚੰਗਾ ਇਉਂ ਕਰ ਫਿਰ ਤੂੰ ਠੇਕ ਰੋਟੀ ਫੜਾਇਆ ਕਾਮਿਆਂ ਨੂੰ। ਕਹਿੰਦਾ ਮੇਰੇ ਤੋਂ ਉੱਥੇ ਵੀ ਨਹੀਂ ਜਾਇਆ ਜਾਣਾ। ਕਹਿੰਦਾ ਚੰਗਾ ਫਿਰ ਇਉਂ ਕਰ ਤੂੰ ਪਸ਼ੂਆਂ ਨੂੰ ਦਾਣਾ ਪਾਣੀ ਲਾ ਦੇ। ਕਹਿੰਦਾ ਜੀ ਮੇਰੇ ਤੋਂ ਇਹ ਵੀ ਨਹੀਂ ਹੋਣਾ। ਜੇ ਨੌਕਰ ਮਾਲਕ ਦੇ ਸਾਰੇ ਕੰਮਾਂ ਤੋਂ ਜਵਾਬ ਦੇ ਜਾਏ ਤੇ ਫਿਰ ਇੱਕ ਦਿਨ ਮਾਲਕ ਕਹਿੰਦਾ ਜਾ ਫਿਰ ਤੂੰ ਤਨਖਾਹ ਕਾਹਦੀ ਲੈਣੀ, ਜਾ ਚਲਾ ਜਾ ਨੌਕਰੀ ਛੱਡ ਕੇ, ਮੈਂ ਕੋਈ ਹੋਰ ਬੰਦਾ ਭਾਲ ਲੈਣ, ਮੈਂ ਹੋਰ ਬੰਦਾ ਰੱਖ ਲੈਣਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਆ, ਕਹਿੰਦੇ ਚਾਕਰ ਕਹੀ ਹੈ ਖਸਮ ਕਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਹੈ, ਕਹਿੰਦੇ ਚਾਕਰ ਕਹੀ ਹੈ ਖਸਮ ਕਾ। ਕਹਿੰਦੇ ਚਾਕਰ ਹੋਵੇ ਮਾਲਕ ਦਾ, ਨੌਕਰ ਹੋਵੇ ਮਾਲਕ ਦਾ, ਸਹੋ ਉੱਤਰ ਦੇ ਤੇ ਸਾਹਮਣੇ ਠੋਕ ਕੇ ਜਵਾਬ ਦੇ ਦੇ ਕੰਮ ਤੋਂ, ਮੈਂ ਨਹੀਂ ਇਹ ਕਰਨਾ। ਕਹਿੰਦੇ ਫਿਰ ਕੀ ਹੋ, ਵਜੋ ਹੋ ਗਵਾਏ ਆਪਣੇ ਤਖਤ ਨੂੰ ਬਸ ਹਸਤੇ। ਫਿਰ ਉਹਦਾ ਕਹਿੰਦੇ ਰੋਜ਼ੀਨਾ ਖਤਮ ਹੋ ਜੂਗਾ, ਉਹ ਆਪਦਾ ਰੋਜ਼ੀਨਾ ਗਵਾ ਲੂਗਾ, ਉਹ ਆਪਦਾ ਰੋਜ਼ੀਨਾ ਗਵਾ ਲੂਗਾ। ਇਸੇ ਤਰ੍ਹਾਂ ਗੁਰੂ ਪਿਆਰੀ ਉਹ ਸਿੱਖ ਕਾਹਦਾ ਜਿਹੜਾ ਗੁਰੂ ਨੂੰ ਜਵਾਬ ਦੇ ਜਾਂਦੇ। ਮੈਂ ਨਸ਼ਾ ਨਹੀਂ ਛੱਡ ਸਕਦਾ, ਮੈਂ ਸਾਬਤ ਸੂਰਤ ਨਹੀਂ ਹੋ ਸਕਦਾ, ਮੈਂ ਬੇਈਮਾਨੀ ਨਹੀਂ ਛੱਡ ਸਕਦਾ, ਮੈਂ ਨਿੰਦਿਆ ਚੁਗਲੀ ਨਹੀਂ ਛੱਡ ਸਕਦਾ, ਮੈਂ ਉਹ ਵੀ ਨਹੀਂ ਛੱਡ ਸਕਦਾ, ਆਹ ਵੀ ਨਹੀਂ ਛੱਡ ਸਕਦਾ, ਸਿੱਖ ਕਾਹਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਤੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪਦੀ ਮਰਜ਼ੀ ਕਰਦਾ ਨਾ ਫਿਰ ਭਾਈ ਉਹ ਚੋਟਾਂ ਖਾਂਦਾ, ਜਮਾਂ ਦਿੰਦਾ, ਦੁੱਖ ਸਹਾਰਦਾ ਫਿਰ ਗੁਰੂ ਪਿਆਰਿਓ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 13 ਸਾਲ ਸੇਵਾ ਕਰਦੇ ਹੋ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਦੇ ਅੰਦਰ ਉਹ ਕੰਮ ਕੀਤੇ ਜਿਹੜੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਹੇ। ਜਿਹੜੇ ਕੰਮ ਕਰਨ ਦੇ ਨਾਲ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਸੰਨ ਹੋਏ ਉਹ ਕਾਰਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਰਦੇ ਰਹੇ। ਸਿੱਖ ਉਹ ਕਾਰਜ ਕਰਦਾ ਜਿਹਦੇ ਨਾਲ ਗੁਰੂ ਖੁਸ਼ ਹੁੰਦਾ। ਅੱਜ ਅਸੀਂ ਵਿਪਤਾ ਦੀ ਘੜੀ ਦੇ ਵਿੱਚ ਦੇਖ ਰਹੇ ਹਾਂ, ਦੁਨੀਆਂ ਭਰ ਦੇ ਵਿੱਚ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਪ੍ਰਸ਼ਾਦਾ ਲੰਗਰ ਲੋੜਵੰਦਾਂ ਅਧਿਆਪਕਾਂ ਨੂੰ ਛਕਾਉਣ ਲੱਗੀਆਂ ਹੋਈਆਂ। ਕਿਹਦੀ ਖੁਸ਼ੀ ਲੈਣ ਵਾਸਤੇ? ਬੰਦਿਆਂ ਦੀ ਖੁਸ਼ੀ ਲੈਣ ਵਾਸਤੇ ਬਿਲਕੁਲ ਵੀ ਨਹੀਂ ਗੁਰੂ ਪਿਆਰਿਓ। ਕਿ ਉਹਨਾਂ ਦੀ ਖੁਸ਼ੀ ਲੈਣ ਵਾਸਤੇ ਜਿਨ੍ਹਾਂ ਨੂੰ ਛਕਾਇਆ ਜਾ ਰਿਹਾ? ਬਿਲਕੁਲ ਵੀ ਨਹੀਂ। ਸੰਸਾਰ ਅਕਿਰਤ ਘਣੇ ਨਾਲ ਭਰਿਆ ਪਿਆ। ਅੱਜ ਹਾਲਾਤ ਇਹ ਹੈ, ਨਾਲੇ ਖਾਂਦੇ ਨੇ ਨਾਲੇ ਉਗਲਦੇ ਨੇ, ਪਰ ਸਿੱਖ ਜਿਹੜਾ ਹੈ ਉਹ ਕਿਸੇ ਵਿਅਕਤੀ ਦੀ ਖੁਸ਼ੀ ਲੈਣ ਵਾਸਤੇ ਸੇਵਾ ਨਹੀਂ ਕਰ ਰਿਹਾ, ਉਹ ਤਾਂ ਗੁਰੂ ਦੀ ਖੁਸ਼ੀ ਲੈਣ ਵਾਸਤੇ ਸੇਵਾ ਕਰ। ਤਾਂ ਗੁਰੂ ਦੀ ਖੁਸ਼ੀ ਲੈਣੀ, ਕੋਈ ਮੰਨੇ ਨਾ ਮੰਨੇ ਕੀ ਫਰਕ ਪੈਂਦਾ, ਮੇਰਾ ਗੁਰੂ ਤਾਂ ਖੁਸ਼ ਹੈ ਨਾ, ਇਸ ਕਰਕੇ ਸੇਵਾ ਕਰਨੀ। ਹੁਣ ਬਿੱਛੂ ਦਾ ਜਿਹੜਾ ਕਰਮ ਹੈ ਉਹ ਡੰਗ ਮਾਰਨਾ, ਕਹਿੰਦੇ ਹਨ ਕਿ ਪੱਤੇ ਦੇ ਉੱਤੇ ਪਾਣੀ ਦੇ ਵਿੱਚ ਇੱਕ ਬਿੱਛੂ ਜਿਹੜਾ ਹੈ ਉਹ ਤਰਿਆ ਜਾ ਰਿਹਾ ਸੀ, ਸਾਧੂ ਬਚਾਉਣ ਲੱਗਿਆ, ਉਹਨੇ ਉਹਨੂੰ ਡੰਗ ਲਿਆ, ਉਹ ਫੇਰ ਬਚਾਉਣ ਲੱਗ ਪਿਆ, ਉਹਨੇ ਫੇਰ ਡੰਗ ਲਿਆ। ਕਿਸੇ ਨੇ ਕਿਹਾ ਪੁਰਖਾ ਤੈਨੂੰ ਡੰਗ ਰਿਹਾ, ਤੂੰ ਫੇਰ ਉਹਨੂੰ ਬਚਾਉਣ ਦਾ ਯਤਨ ਕਰਦਾ। ਉਹ ਕਹਿੰਦਾ ਡੰਗਣਾ ਇਹਦਾ ਸੁਭਾਅ ਹੈ ਤੇ ਦਿਆਲਤਾ ਮੇਰਾ ਸੁਭਾਅ ਹੈ, ਜੇ ਇਹ ਡੰਗਣਾ ਆਪਣੀ ਆਦਤ ਜਿਹੜੀ ਮਾੜੀ ਹੈ ਉਹ ਨਹੀਂ ਛੱਡਦਾ ਤੇ ਮੈਂ ਦਿਆਲਤਾ ਕਰਨੀ ਚੰਗੀ ਆਦਤ ਜਿਹੜੀ ਹੈ ਇਹ ਕਿਉਂ ਛੱਡਾਂ? ਵੀ ਭਾਈ ਗੁਰਦਾਸ ਜੀ ਨੇ ਕਿਹਾ ਨਾ, ਭਾਈ ਗੁਰਦਾਸ ਜੀ ਕਹਿੰਦੇ ਦੇਖੋ ਚੋਰ ਡਾਕੂ ਮਾੜਾ ਕੰਮ ਕਰਦੇ ਨੇ, ਬਦਨਾਮੀ ਹੁੰਦੀ ਹੈ, ਫੜੇ ਜਾਂਦੇ ਹੈ, ਸਜ਼ਾ ਵੀ ਹੁੰਦੀ ਹੈ, ਪਰ ਫਿਰ ਵੀ ਉਹ ਚੋਰੀਆਂ ਕਰਨੀਆਂ ਡਾਕੇ ਮਾਰਨੇ ਨਹੀਂ ਛੱਡਦੇ। ਵੇਸਵਾ ਜਿਹੜੀ ਆਪਣੇ ਕਰਮ ਕਰਦੀ ਹੈ ਉਹਦੇ ਨਾਲ ਉਹਦੀ ਬਦਨਾਮੀ ਵੀ ਹੁੰਦੀ ਹੈ, ਬਿਲਕੁਲ ਚੰਗਾ ਵੀ ਨਹੀਂ ਸਮਝਦੇ, ਉਹਦਾ ਤਿਰਸਕਾਰ ਕਰਦੇ ਆ, ਪਰ ਫਿਰ ਵੀ ਉਹ ਆਪਣਾ ਕੰਮ ਨਹੀਂ ਛੱਡਦੇ। ਉਹ ਕਹਿੰਦੇ ਭਲੇ ਪੁਰਖੋ, ਇਹਨਾਂ ਮਾੜਿਆਂ ਤੋਂ ਕੋਈ ਸਿੱਖਿਆ ਲੈ ਲਓ। ਭਲਾ ਮਾੜੇ ਕੀ ਸਿੱਖਿਆ ਦਿੰਦੇ? ਕਹਿੰਦੇ ਜੇ ਚੋਰ ਡਾਕੂ ਨਿੰਦਿਆ ਹੋਣ ਦੇ ਬਾਵਜੂਦ, ਸਜ਼ਾ ਮਿਲਣ ਦੇ ਬਾਵਜੂਦ ਮਾੜਾ ਕੰਮ ਨਹੀਂ ਛੱਡਦੇ, ਤੇ ਤੁਸੀਂ ਚੰਗੇ ਕੰਮ ਕਰਨ ਵਾਲੇ ਚੰਗਾ ਕੰਮ ਕਿਉਂ ਛੱਡਦੇ ਹੋ? ਬਈ ਸੰਗਤ ਕਰਨ ਵਾਲੇ ਸੰਗਤ ਕਰਨੇ ਕਿਉਂ ਛੱਡਦੇ ਆ? ਬਾਣੀ ਪੜ੍ਹਨ ਵਾਲੇ ਬਾਣੀ ਪੜ੍ਹਨੀ ਕਿਉਂ ਛੱਡਦੇ ਆ? ਸਿਮਰਨ ਕਰਨ ਵਾਲੇ ਸਿਮਰਨ ਕਰਨੇ ਕਿਉਂ ਛੱਡਦੇ ਆ? ਕਹਿੰਦੇ ਇਹਨਾਂ ਤੋਂ ਸੇਧ ਲੈ ਲਓ। ਨਾਲੇ ਨਿੰਦਿਆ ਹੁੰਦੀ ਹੈ, ਨਾਲੇ ਛਿੱਤਰ ਪੈਂਦੇ ਆ ਚੋਰਾਂ ਡਾਕੂਆਂ ਦੇ, ਪਰ ਫਿਰ ਵੀ ਚੋਰੀ ਚਰਕਾਰੀ ਕਰਨੀ ਨਹੀਂ ਛੱਡਦੇ। ਸੰਗਤ ਕਰਨ ਵਾਲਾ, ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਵਾਲੀ ਦੀ ਤਾਂ ਉਪਮਾ ਹੁੰਦੀ ਹੈ, ਫਿਰ ਚੰਗਾ ਕਰਮ ਕਰਨ ਵਾਲੇ ਚੰਗਾ ਕੰਮ ਕਿਉਂ ਛੱਡਦੇ ਆ? ਨਹੀਂ ਛੱਡਣਾ ਚਾਹੀਦਾ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਦੀ 13 ਸਾਲ ਸੇਵਾ ਕਰਦੇ ਹੋ ਜ਼ਿੰਦਗੀ ਬਤੀਤ ਕੀਤੀ, ਤੇ ਫਿਰ ਗੁਰਿਆਈ ਦੀ ਦਾਤ ਪ੍ਰਾਪਤ ਹੋਈ। ਬਾਬਾ ਅਮਰਦਾਸ ਜੀ ਜਦੋਂ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੇ ਨਾਂ ਨਾਲ ਸਾਰੇ ਜਗਤ ਵਿੱਚ ਸੁਭਾਈਮਾਨ ਹੋਏ, ਤੇ ਫਿਰ ਉਹਨਾਂ ਨੇ ਜਿੱਥੇ ਨਾਮ ਬਾਣੀ ਦਾ ਅਭਿਆਸ ਕਰਨ ਦਾ ਉਪਦੇਸ਼ ਦਿੱਤਾ, ਉੱਥੇ ਮਨੁੱਖਤਾ ਲਈ ਸੇਵਾ ਕਾਰਜਾਂ ਦੀ ਵੀ ਆਰੰਭਤਾ ਕੀਤੀ। ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬਾਉਲੀ ਦਾ ਨਿਰਮਾਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਰਵਾਇਆ। ਕਦੇ ਵਾਸਤੇ ਕਰਵਾਇਆ? ਜਲ ਦੀ ਪੂਰਤੀ ਵਾਸਤੇ। ਬਈ ਜਲ ਤਾਂ ਉੱਥੇ ਵਾਧੂ ਸੀ, ਦਰਿਆ ਬਿਆਸ ਜਿਹੜਾ ਹੈ ਉਹ ਕੋਲੋਂ ਤਾਂ ਵਗਦਾ ਸੀ। ਬਿਆਸ ਦਰਿਆ ਜਿਹੜਾ ਹੈ ਉਹ ਕਿੰਨੀ ਕੁ ਦੂਰ ਸੀ ਬਾਉਲੀ ਸਾਹਿਬ ਤੋਂ? ਅੱਜ ਵੀ ਆਪਾਂ ਦੇਖਦੇ ਹਾਂ, ਅੱਜ ਤਾਂ ਚਲੋ ਥੋੜਾ ਪਾਸੇ ਚਲਾ ਗਿਆ, ਪਰ ਉਹਨਾਂ ਸਮੇਂ ਦੇ ਵਿੱਚ ਤਾਂ ਬਿਲਕੁਲ ਨੇੜੇ ਸੀ। ਕੇਵਲ ਜਲ ਪੂਰਤੀ ਵਾਸਤੇ ਬਾਉਲੀ ਦਾ ਨਿਰਮਾਣ ਜਿਹੜਾ ਹੈ ਜਾਂ ਬਾਉਲੀ ਦੀ ਸੇਵਾ ਨਹੀਂ ਕਰਵਾਈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ, ਬਲਕਿ ਸੇਵਾ ਲਈ ਪੂਰਨੇ ਪਾਏ। ਇਹ ਸੇਵਾ ਕਰਨੀ ਹੈ ਗੁਰੂ ਦਰਬਾਰ ਦੇ ਵਿੱਚ। ਜਿਹੜਾ ਬਾਉਲੀ ਸਾਹਿਬ ਦੇ ਵਿੱਚ ਇਸ਼ਨਾਨ ਕਰੂਗਾ ਉਹਦੇ ਅੰਦਰ ਉਹ ਭਰਮ ਭੇਦ ਮਿਟੂਗਾ। ਇਸ ਮਕਸਦ ਲਈ ਤਿਆਰ ਕਰਵਾਈ ਬਾਉਲੀ, ਜਿਹਨੂੰ ਅੱਜ ਆਪਾਂ ਸਤਿਕਾਰ ਨਾਲ ਸ੍ਰੀ ਬਾਉਲੀ ਸਾਹਿਬ ਕਹਿੰਦੇ ਹਾਂ। ਸੋ ਅੱਜ ਗੁਰੂ ਪਿਆਰੀਓ, ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਇਸ ਮਹਾਨ ਪੁਰਬ ਦੀਆਂ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਅੱਜ ਦੇ ਇਸ ਮਹਾਨ ਪੁਰਬ ਦੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਤੋਂ ਸਾਨੂੰ ਕੀ ਗੁਰੂ ਪਿਆਰੇ ਹੁਕਮਨਾਮੇ ਦੇ ਵਿੱਚ ਉਪਦੇਸ਼ ਪ੍ਰਾਪਤ ਹੋ ਰਿਹਾ ਹੈ, ਉਹ ਆਪਾਂ ਨੇ ਗੁਰੂ ਪਿਆਰੇ ਰਹਿੰਦੇ ਸਮੇਂ ਦੌਰਾਨ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਵਿਧੀ ਅਨੁਸਾਰ ਸਰਵਣ ਕਰਨੇ। ਇਸ ਲਈ ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਜੁੜੇ ਬੈਠੇ, ਮਨ ਵਰਤੋਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹੋ, ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਮਹੱਲਾ ਪੰਜਵਾਂ, ਸਤਿਗੁਰ ਆਏ ਸ਼ਰਨ ਤੁਹਾਰੀ। ਉੱਡੀ ਰਾਗ ਦਾ ਨਾਂ ਹੈ ਗੁਰੂ ਪਿਆਰੀ। ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਸ਼ਬਦ ਹੈ। ਸਤਿਗੁਰੂ ਜੀ ਕੀ ਸਮਝਾਉਂਦੇ ਆ ਸਾਨੂੰ ਗੁਰੂ ਪਿਆਰਿਓ? ਸਤਿਗੁਰੂ ਜੀ ਕਹਿੰਦੇ ਭਾਈ ਸਿੱਖੋ, ਗੁਰੂ ਨਾਲ ਗੱਲਾਂ ਕਰਿਆ ਕਰੋ। ਜਦੋਂ ਗੁਰੂ ਕੋਲ ਆਉਂਦੇ ਹੋ ਨਾ, ਗੁਰੂ ਦੀ ਹਜ਼ੂਰੀ ਚ ਬਹਿੰਦੇ ਹੋ, ਤਾਂ ਗੁਰੂ ਨਾਲ ਗੱਲਾਂ ਕਰਿਆ ਕਰੋ। ਗੁਰੂ ਤੁਹਾਡੇ ਨਾਲ ਗੱਲਾਂ ਕਰਦਾ ਹੈ। ਵਿਸ਼ਵਾਸ ਰੱਖ ਕੇ, ਭਰੋਸਾ ਰੱਖ ਕੇ ਗੁਰੂ ਨਾਲ ਗੱਲਾਂ ਕਰਿਆ ਕਰੋ। ਗੁਰੂ ਅੱਗੇ ਅਰਦਾਸ ਕਰਿਆ ਕਰੋ, ਗੁਰੂ ਅੱਗੇ ਬੇਨਤੀ ਕਰਿਆ ਕਰੋ। ਮਹਾਰਾਜ ਕਿਵੇਂ ਕਰਿਆ ਕਰੀਏ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਆ, ਕਹਿੰਦੇ ਭਾਈ ਪੁਰਖੋ ਆਖਿਆ ਕਰੋ, ਸਤਿਗੁਰ ਆਏ ਸ਼ਰਨ ਤੁਹਾਰੀ। ਹੇ ਸਤਿਗੁਰੂ ਜੀ, ਆਏ ਸ਼ਰਨ ਤੁਹਾਰੀ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ ਨਾ ਗੁਰੂ ਪਿਆਰੀ, ਨੂੰ ਸਤਿਗੁਰੂ ਦੀ ਸ਼ਰਨ ਆਉਂਦੇ, ਸਤਿਗੁਰੂ ਦੀ ਸ਼ਰਨ ਆਉਂਦੇ ਹਾਂ। ਜਿਹੜੇ ਭਰੋਸਾ ਰੱਖ ਕੇ ਆਉਂਦੇ ਨੇ, ਜਿਹੜੇ ਵਿਸ਼ਵਾਸ ਰੱਖ ਕੇ ਆਉਂਦੇ ਨੇ, ਜਿਹੜੇ ਸ਼ਰਧਾ ਨਾਲ ਆਉਂਦੇ ਨੇ ਸਤਿਗੁਰੂ ਜੀ, ਉਹਨਾਂ ਤੇ ਨਿਗਾਹ ਕਰਦੇ ਨੇ ਗੁਰੂ ਪਿਆਰੀ, ਉਹਨਾਂ ਤੇ ਧਿਆਨ ਦਿੰਦੇ ਆ। ਆਉਂਦੇ ਤਾਂ ਬਹੁਤ ਹੈ ਪਰ ਵੱਖਰੇ ਵੱਖਰੇ ਮਕਸਦਾਂ ਲਈ ਆਉਂਦੇ ਆ ਗੁਰੂ ਪਿਆਰੀ। ਤੇ ਇਕੱਲਾ ਰੌਣਕ ਮੇਲਾ ਵੇਖਣ ਹੀ ਆਉਂਦਾ ਵੀ ਉੱਥੇ ਇਕੱਠ ਬੜਾ ਹੋਊਗਾ, ਉੱਥੇ ਭੀੜ ਬੜੀ ਹੋਊਗੀ, ਆਪਾਂ ਵੀ ਚੱਲੀਏ। ਵਿਰਲੇ ਵਿਰਲੇ ਹੁੰਦੇ ਨੇ ਗੁਰੂ ਪਿਆਰੀ, ਉਹ ਜਿਹੜੇ ਭਰੋਸਾ ਰੱਖ ਕੇ ਆਉਂਦੇ ਆ, ਵਿਸ਼ਵਾਸ ਰੱਖ ਕੇ ਆਉਂਦੇ ਆ, ਸ਼ਰਧਾ ਨਾਲ ਆਉਂਦੇ ਆ, ਕੁਝ ਸਿੱਖਣ ਆਉਂਦੇ ਆ, ਅਰਦਾਸ ਕਰਨ ਆਉਂਦੇ ਆ, ਬੇਨਤੀ ਕਰਨ ਆਉਂਦੇ ਆ, ਗੁਰੂ ਨੂੰ ਆਪਣੀ ਵਿੱਥਿਆ ਦੱਸਣ ਆਉਂਦੇ ਆ, ਗੁਰੂ ਤੋਂ ਕੁਝ ਮੰਗਣ ਆਉਂਦੇ ਆ, ਗੁਰੂ ਤੋਂ ਕੁਝ ਮੰਗਣ ਆਉਂਦੇ ਆ। ਮੰਗਣਾ ਗੁਰੂ ਤੋਂ ਚਾਹੀਦਾ, ਅਕਾਲ ਪੁਰਖ ਤੋਂ ਚਾਹੀਦਾ, ਬੰਦਿਆਂ ਤੋਂ ਕਾਹਦਾ ਮੰਗਣਾ ਹੈ ਗੁਰੂ ਪਿਆਰੇ, ਬੰਦਿਆਂ ਤੋਂ ਕਾਹਦਾ ਮੰਗਣਾ, ਬੰਦਾ ਕੀ ਦੇ ਸਕਦਾ ਬੰਦੇ ਨੂੰ। ਜੇ ਦੇ ਵੀ ਦੇਗਾ, ਇੱਕ ਵਾਰੀ ਦੇ ਦੇਗਾ, ਦੋ ਵਾਰੀ ਦੇ ਦੇਗਾ, ਤਿੰਨ ਵਾਰੀ ਦੇ ਦੇਗਾ, ਚਾਰ ਵਾਰੀ ਦੇ ਦੇਗਾ, ਪੰਜਵੀਂ ਵਾਰੀ ਮੱਥੇ ਤਿਉੜੀਆਂ ਪੈ ਜਾਣਗੀਆਂ, ਛੇਵੇਂ ਵਾਰੀ ਜਵਾਬ ਦੇ ਦੇਗਾ, ਛੇਵੇਂ ਵਾਰੀ ਜਵਾਬ ਦੇ ਦੇਗਾ। ਇਸ ਕਰਕੇ ਸਾਨੂੰ ਸਮਝਾਇਆ ਗੁਰੂ ਪਿਆਰੀ ਕਿ ਜੇ ਮੰਗਣੇ ਤਾਂ ਗੁਰੂ ਤੋਂ ਮੰਗਣਾ ਸਿੱਖ ਨੇ, ਗੁਰੂ ਤੋਂ ਮੰਗਣਾ ਸਿੱਖ ਨੇ, ਅਕਾਲ ਪੁਰਖ ਤੋਂ ਮੰਗਣਾ ਸਿੱਖ ਨੇ। ਇਹ ਮੰਗਿਆ ਤਾਂ ਸ਼ਰਨ ਦੇ ਵਿੱਚ ਹੀ ਜਾਂਦਾ ਨਾ ਗੁਰੂ ਪਿਆਰੇ, ਚਾਹੇ ਅਸੀਂ ਤਨ ਕਰਕੇ ਪਈਏ, ਮਨ ਕਰਕੇ ਪਈਏ। ਜੇ ਮਨ ਕਰਕੇ ਵੀ ਪੈ ਜਾਈਏ ਨਾ ਗੁਰੂ ਪਿਆਰੀ, ਉਹ ਫਿਰ ਵੀ ਗੁਰੂ ਬਖਸ਼ਿਸ਼ਾਂ ਕਰਦਾ ਹੈ। ਤਨ ਕਰਕੇ ਪੈ ਜਾਈਏ, ਫਿਰ ਮਨ ਕਰਕੇ ਵੀ ਪਈਏ, ਨਾਲ ਮਨ ਕਰਕੇ ਪੈਣਾ ਵੀ ਗੁਰੂ ਪਿਆਰੀ ਬੜਾ ਲਾਜ਼ਮੀ ਹੈ। ਕਈ ਵਾਰੀ ਅਸੀਂ ਤਨ ਕਰਕੇ ਪੈ ਜਾਂਦੇ ਹਾਂ, ਮਨ ਕਰਕੇ ਨਹੀਂ ਪੈਂਦੇ। ਜੇ ਅਸੀਂ ਘਰੇ ਬੈਠਿਆਂ ਮਨ ਕਰਕੇ ਗੁਰੂ ਦੀ ਸ਼ਰਨ ਪੈ ਗਏ, ਗੁਰੂ ਖੁਸ਼ੀਆਂ ਬਖਸ਼ ਦਿੰਦਾ ਹੈ। ਪਰ ਜੇ ਗੁਰੂ ਕੋਲ ਆ ਕੇ ਤਨ ਕਰਕੇ, ਅਸੀਂ ਤਨ ਕਰਕੇ ਸ਼ਰਨ ਪੈ ਜਾਈਏ, ਮਨ ਕਰਕੇ ਨਾ ਪਈਏ, ਫਿਰ ਗੁਰੂ ਪਿਆਰੀ ਬਹੁਤ ਘੱਟ ਚਾਂਸ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸਤਿਗੁਰੂ ਆਇਓ ਸ਼ਰਨ ਤਿਉਹਾਰੀ, ਹੇ ਸਤਿਗੁਰੂ ਤੁਹਾਡੇ ਸ਼ਰਨ ਦੇ ਵਿੱਚ ਆਏ। ਜਦੋਂ ਅਸੀਂ ਇਹ ਕਹਾਂਗੇ ਗੁਰੂ ਪਿਆਰੀ ਨੂੰ ਕਿ ਹੇ ਸਤਿਗੁਰੂ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ, ਤੇ ਸਤਿਗੁਰੂ ਜੀ ਪੁੱਛਣਗੇ ਭਾਈ ਕੀ ਲੈਣਾ। ਜਦੋਂ ਅਸੀਂ ਕਿਸੇ ਕੋਲ ਜਾਂਦੇ ਹਾਂ, ਜਿਵੇਂ ਆ ਵੀ ਬੰਦੇ ਕੋਲੇ, ਅਸੀਂ ਕਹਿੰਦੇ ਜੀ ਤੁਹਾਡੇ ਕੋਲ ਆਏ ਹਾਂ, ਅਗਲਾ ਪੁੱਛਦਾ ਜੀ ਦੱਸੋ ਕੀ ਲੈਣਾ ਹੈ, ਪੁੱਛਦਾ ਹੀ ਹੈ ਨਾ ਗੁਰੂ ਪਿਆਰੀ ਕਿ ਦੱਸੋ ਕੀ ਲੈਣਾ ਹੈ। ਹਾਲਾਂਕਿ ਸਤਿਗੁਰੂ ਮਨ ਦੀ ਵਿੱਥਿਆ ਜਾਣਦੇ, ਗੁਰੂ ਪਿਆਰੀ ਸਤਿਗੁਰੂ ਨੂੰ ਪਤਾ ਕਿ ਕੀ ਲੈਣ ਆਏ ਨੇ, ਪਰ ਫਿਰ ਵੀ ਸਤਿਗੁਰੂ ਜੀ ਕਹਿੰਦੇ ਭਾਈ ਕਿਵੇਂ ਆਏ, ਸ਼ਰਨ ਦੇ ਵਿੱਚ ਆਏ, ਕਿਵੇਂ ਆਏ। ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਿਖਾਉਂਦੇ ਨੇ, ਸਮਝਾਉਂਦੇ ਨੇ ਕਿ ਫਿਰ ਕੀ ਕਹਿਣਾ, ਕੀ ਲੈਣ ਆਏ, ਕੀ ਆਖਣਾ, ਕੀ ਲੈਣ ਆਏ। ਤਾਂ ਮਹਾਰਾਜ ਅਗਲੀ ਪੰਕਤੀ ਦੇ ਵਿੱਚ ਗੁਰੂ ਪਿਆਰੀ ਸਾਨੂੰ ਦੱਸਦੇ ਨੇ,
ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਵੇ ਹਮਾਰੀ।
ਇਹ ਰਹਾਉ ਦੀ ਪੰਕਤੀ ਵੀ ਹੈ ਜਿਸ ਵਿੱਚ ਸ਼ਬਦ ਦਾ ਮੁੱਖ ਭਾਵ ਹੈ, ਜੋ ਸ਼ਬਦ ਦੇ ਆਰੰਭ ਦੇ ਵਿੱਚ ਸਬਾਇਮਾਨ ਹੈ। ਕਹਿੰਦੇ ਫਿਰ ਕੀ ਕਹਿਣਾ ਸਤਿਗੁਰਾਂ ਨੂੰ, ਸਤਿਗੁਰਾਂ ਨੂੰ ਕਹਿਣਾ ਸਤਿਗੁਰੂ ਜੀ ਚਿੰਤਾ ਲਾਹੇ ਹਮਾਰੀ, ਸਾਡੀ ਚਿੰਤਾ ਲਾ ਦੇ, ਚਿੰਤਾ ਲੈ ਕੇ ਆਏ, ਚਿੰਤਾ ਸਿਰ ਤੇ ਚੱਕੀ ਹੋਈ ਹੈ ਅਸੀਂ। ਅੱਜ ਗੁਰੂ ਪਿਆਰੀ ਚਿੰਤਾ ਜਿਹੜੀ ਹੈ ਨਾ, ਚਿੰਤਾ ਇਹ ਸਾਡੇ ਸਿਰਾਂ ਤੇ ਬੈਠੀ ਹੋਈ ਹੈ, ਔਰ ਇੰਨੀ ਭਾਰੀ ਹੈ, ਇੰਨੀ ਭਾਰੀ ਹੈ ਕਿ ਸਾਡੀਆਂ ਗਰਦਨਾਂ ਜਿਹੜੀਆਂ ਦੁਖਣ ਲੱਗ ਪਈਆਂ, ਸਾਡੀਆਂ ਧੌਣਾਂ ਨੀਵੀਆਂ ਪਈਆਂ ਚਿੰਤਾ ਦੇ ਕਾਰਨ, ਔਰ ਅਸੀਂ ਚਿਤਾ ਵੱਲ ਵਧ ਰਹੇ ਹਾਂ। ਚਿੰਤਾ ਦਾ ਭਾਰ ਲੈ ਕੇ ਅਸੀਂ ਚਿਤਾ ਵੱਲ ਵਧ ਰਹੇ ਹਾਂ ਗੁਰੂ ਪਿਆਰੇ। ਚਿੰਤਾ ਕਾਹਦੀ ਹੈ? ਚਿੰਤਾ ਜ਼ਿੰਦਗੀ ਜਿਉਣ ਦੀ ਚਿੰਤਾ ਹੈ, ਮਰ ਨਾ ਜਾਈਏ ਕਿਤੇ ਇਹ ਵੀ ਚਿੰਤਾ ਹੈ, ਕਿਸੇ ਨੂੰ ਰੋਜ਼ਗਾਰ ਦੀ ਚਿੰਤਾ ਹੈ, ਕਿਸੇ ਨੂੰ ਰੋਟੀ ਦੀ ਚਿੰਤਾ ਹੈ, ਕਿਸੇ ਨੂੰ ਸ਼ੋਹਰਤ ਦੀ ਚਿੰਤਾ ਹੈ, ਕਿਸੇ ਨੂੰ ਕਾਸੇ ਦੀ ਚਿੰਤਾ ਹੈ, ਕਿਸੇ ਨੂੰ ਕਾਸੇ ਦੀ ਚਿੰਤਾ ਹੈ, ਕਿਸੇ ਨੂੰ ਪੁੱਤਾਂ ਦੀ ਚਿੰਤਾ, ਕਿਸੇ ਨੂੰ ਧੀਆਂ ਦੀ ਚਿੰਤਾ, ਕਿਸੇ ਨੂੰ ਬਿਮਾਰੀਆਂ ਦੀ ਚਿੰਤਾ, ਬਿਮਾਰੀਆਂ ਦੀ ਚਿੰਤਾ। ਚਿੰਤਾ ਜਿਹੜੀ ਹੁੰਦੀ ਹੈ ਨਾ ਗੁਰੂ ਪਿਆਰੇ, ਜਿੰਨੀ ਅਸੀਂ ਬਿਮਾਰੀ ਦੀ ਚਿੰਤਾ ਕਰਾਂਗੇ ਨਾ, ਬਿਮਾਰੀ ਉਨੀ ਵੱਧਦੀ ਜਾਂਦੀ ਹੈ, ਤੇ ਜਿੰਨਾ ਅਸੀਂ ਨਾ ਲਵਾਂਗੇ ਬਿਮਾਰੀ ਦਾ, ਬਿਮਾਰੀ ਦੀ ਉਨੀ ਚਿੰਤਾ ਵੱਧਦੀ ਜਾਂਦੀ। ਦੇਖੋ ਕਿੱਡੀ ਕਮਾਲ ਦੀ ਗੱਲ, ਬੰਦਾ ਜਿਹੜੀ ਚੀਜ਼ ਨੂੰ ਬੋਲੀ ਜਾਏ ਸੁਣੀ ਜਾਏ, ਬੋਲੀ ਜਾਏ ਸੁਣੀ ਜਾਏ, ਉਹਦੇ ਦਿਲੋਂ ਦਿਮਾਗ ਤੇ ਛਾ ਜਾਂਦੀ। ਅੱਜ ਅਖਬਾਰ ਚੱਕ ਲਓ ਕਰੋਨਾ, ਟੀ ਵੀ ਚੈਨਲ ਖੋਲ ਲਓ ਕਰੋਨਾ, ਕਿਸੇ ਨਾਲ ਗੱਲਾਂ ਕਰਨ ਬਹਿ ਜਾਓ ਕਰੋਨਾ। ਸਾਡੀ ਮਾਨਸਿਕਤਾ ਦੇ ਵਿੱਚ ਵੜ ਗਿਆ ਹੈ, ਤੇ ਜੇ ਮਾਨਸਿਕਤਾ ਦੇ ਵਿੱਚ ਆ ਗਿਆ ਗੁਰੂ ਪਿਆਰੀਓ, ਫਿਰ ਸਰੀਰ ਦੇ ਵਿੱਚ ਆਉਂਦਿਆਂ ਵੀ ਦੇਰ ਨਹੀਂ ਲੱਗਦੀ। ਇਸ ਕਰਕੇ ਮਾਨਸਿਕਤਾ ਦੇ ਵਿੱਚੋਂ ਕੱਢਣਾ ਬਿਮਾਰੀ ਨੂੰ, ਮਨ ਦੇ ਵਿੱਚੋਂ ਕੱਢਣਾ। ਤੇ ਜੇ ਮਨ ਦੇ ਵਿੱਚੋਂ ਕੱਢਤਾ ਨਾ ਗੁਰੂ ਪਿਆਰੀਓ, ਜੇ ਸਰੀਰ ਦੇ ਵਿੱਚ ਪਈ ਹੈ ਤੇ ਤਾਂ ਵੀ ਨਿਕਲ ਜਾਏਗੀ, ਫਿਰ ਵੀ ਖਤਮ ਹੋ ਜਾਏਗੀ। ਇਹਦੀ ਚਿੰਤਾ ਅੱਜ ਸਾਨੂੰ ਵੱਡੀ ਲੱਗੀ ਹੋਈ ਹੈ। ਕਿਸੇ ਦੇ ਰੁਜ਼ਗਾਰ ਠੱਪ ਹੋਏ ਪਏ ਆ ਗੁਰੂ ਪਿਆਰੀ, ਉਹਨਾਂ ਨੂੰ ਵਿਚਾਰਿਆਂ ਨੂੰ ਰੁਜ਼ਗਾਰ ਦੀ ਚਿੰਤਾ। ਕਿਸੇ ਘਰੇ ਆਟੇ ਵਾਲੇ ਪੀਪੇ ਖਾਲੀ ਹੋਏ ਪਏ ਆ, ਉਹਨਾਂ ਨੂੰ ਆਟੇ ਦੀ ਚਿੰਤਾ ਹੈ। ਕਿਸੇ ਦਾ ਵਿਦੇਸ਼ ਦੇ ਵਿੱਚ ਕੋਈ ਜੀ ਫਸਿਆ ਪਿਆ, ਉਹਨੂੰ ਉਹਦੀ ਚਿੰਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸਿੱਖੋ ਤੁਸੀਂ ਨਾ ਫਿਕਰ ਕਰੋ, ਸਤਿਗੁਰੂ ਦੀ ਸ਼ਰਨ ਆ ਜਾਓ, ਤੇ ਸਤਿਗੁਰੂ ਦੀ ਸ਼ਰਨ ਆ ਕੇ ਕਹਿ ਦਿਓ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ, ਸਤਿਗੁਰੂ ਤੁਹਾਡੀ ਸ਼ਰਨ ਆਓ, ਚਿੰਤਾ ਲਾਹੇ ਹਮਾਰੀ, ਸਾਡੀ ਚਿੰਤਾ ਲਾ ਦੇ। ਮਿਲੈ ਸੂਖ ਨਾਮ ਹਰ ਸੋਭਾ, ਮਿਲੈ ਸੂਖ ਨਾਮ ਹਰ ਸੋਭਾ, ਨਾਮ ਹਰ ਸੋਭਾ, ਨਾਮ ਦੀ ਵਡਿਆਈ ਪ੍ਰਾਪਤ ਹੋ ਜਾਏ, ਵਾਹਿਗੁਰੂ ਦੇ ਨਾਮ ਦੀ ਵਡਿਆਈ ਪ੍ਰਾਪਤ ਹੋ ਜਾਏ। ਭਾਵ ਕੀ ਹੈ ਕਿ ਅਸੀਂ ਵਾਹਿਗੁਰੂ ਦੇ ਨਾਂ ਨਾਲ ਜੁੜ ਜਾਈਏ, ਕਿਉਂਕਿ ਜਦੋਂ ਵਾਹਿਗੁਰੂ ਦੇ ਨਾਂ ਨਾਲ ਕੋਈ ਜੁੜ ਜਾਂਦਾ ਨਾ ਗੁਰਪਿਆਰੀ, ਫਿਰ ਉਹਦੀ ਵਡਿਆਈ ਹੋਣ ਲੱਗ ਜਾਂਦੀ, ਉਹਦੀ ਉਪਮਾ ਹੋਣ ਲੱਗ ਜਾਂਦੀ ਹੈ। ਤੇ ਜਦੋਂ ਉਹਦੀ ਵਡਿਆਈ ਹੋਣ ਲੱਗ ਜਾਂਦੀ ਹੈ, ਉਪਮਾ ਹੋਣ ਲੱਗ ਜਾਂਦੀ ਹੈ, ਮਿਲੇ ਸੂਖ ਫਿਰ ਸੁੱਖ ਮਿਲ ਜਾਂਦਾ, ਸੰਤੁਸ਼ਟੀ ਆ ਜਾਂਦੀ। ਹਾਲਾਂਕਿ ਗੁਰਪਿਆਰੀ ਜਿਹੜਾ ਨਾਮ ਜਪਣ ਲੱਗ ਜਾਂਦਾ, ਬੰਦਗੀ ਕਰਨ ਲੱਗ ਜਾਂਦਾ, ਭਗਤੀ ਕਰਨ ਲੱਗ ਜਾਂਦਾ, ਉਹਨੂੰ ਦੁਨੀਆਂ ਦੀਆਂ ਵਡਿਆਈਆਂ ਦੀ ਬਿਲਕੁਲ ਲੋੜ ਨਹੀਂ ਰਹਿ ਜਾਂਦੀ। ਉਹ ਦੁਨੀਆਂ ਦੀਆਂ ਵਡਿਆਈਆਂ ਜਿਹੜੀਆਂ ਨੇ, ਉਹਨਾਂ ਨੂੰ ਗੁਰਪਿਆਰੀ ਅੱਗ ਦੇ ਭਾਂਤੀ ਸਮਝਣ ਲੱਗ ਜਾਂਦਾ, ਇਹਨਾਂ ਨੂੰ ਦੁਨੀਆਂ ਦੀਆਂ ਵਡਿਆਈਆਂ ਤੋਂ ਨਫ਼ਰਤ ਹੋ ਜਾਂਦੀ ਹੈ। ਤਾਂ ਪਰਮਾਤਮਾ ਦੀ ਵਡਿਆਈ ਚਾਹੁੰਦਾ, ਅਕਾਲ ਪੁਰਖ ਦੀ ਵਡਿਆਈ ਚਾਹੁੰਦਾ, ਤੇ ਜਦੋਂ ਅਕਾਲ ਪੁਰਖ ਵਡਿਆਈ ਬਖਸ਼ਦਾ ਫਿਰ ਸੁੱਖ ਮਿਲਦਾ, ਫਿਰ ਸੁੱਖ ਮਿਲਦਾ। ਤੇ ਜਦੋਂ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਵਡਿਆਈ ਦੇ ਨਾਲ ਸੁੱਖ ਮਿਲਦਾ ਨਾ ਗੁਰਪਿਆਰੀ, ਫਿਰ ਚਿੰਤਾ ਲਹਿ ਜਾਂਦੀ ਹੈ, ਫਿਰ ਫਿਕਰ ਲਹਿ ਜਾਂਦਾ, ਝੋਰਾ ਦੂਰ ਹੋ ਜਾਂਦਾ ਫਿਰ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਪਿਆਰੀ ਕਹਿੰਦੇ ਨੇ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਮਹਾਰਾਜ ਚਿੰਤਾ ਲਾ ਦੇ, ਬਸ ਫਿਕਰ ਲਾ ਦੇ, ਆ ਵਾਹਿਗੁਰੂ ਦੇ ਨਾਮ ਦੀ ਵਡਿਆਈ ਬਖਸ਼ ਦੇ, ਵਾਹਿਗੁਰੂ ਦੇ ਨਾਮ ਦੀ ਵਡਿਆਈ ਬਖਸ਼ ਦੇ, ਸੁੱਖ ਮਿਲ ਜਾਏ। ਕਿਹੜਾ ਸੁੱਖ? ਸੁੱਖ ਵੀ ਦੋ ਤਰ੍ਹਾਂ ਦਾ ਹੁੰਦਾ ਨਾ ਗੁਰਪਿਆਰੀ, ਇੱਕ ਸਦੀਵੀ ਸੁੱਖ ਹੈ, ਇੱਕ ਥੋੜ੍ਹ ਚਿਰਾ ਸੁੱਖ ਹੈ। ਆਨੰਦ ਸੁੱਖ ਇਹ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਤਾਂ ਗੁਰਪਿਆਰੀ ਥੋੜ੍ਹੇ ਸਮੇਂ ਦਾ, ਥੋੜ੍ਹੇ ਸਮੇਂ ਦਾ ਆਨੰਦ, ਥੋੜ੍ਹੇ ਸਮੇਂ ਦਾ ਸੁੱਖ, ਇੱਕ ਸਦੀਵੀ ਸੁੱਖ। ਭੁੱਖ ਲੱਗੀ ਹੈ ਨਾ, ਭੁੱਖੇ ਨੂੰ ਰੋਟੀ ਮਿਲ ਜਾਏ, ਕਹਿੰਦਾ ਵੀ ਆਨੰਦ ਆ ਗਿਆ, ਪਰ 4 ਘੰਟਿਆਂ ਬਾਅਦ ਫਿਰ ਭੁੱਖ ਲੱਗ ਜਾਂਦੀ। ਪਿਆਸੇ ਨੂੰ ਪਾਣੀ ਮਿਲ ਜਾਏ, ਛੱਕ ਕੇ ਨਾ ਪਾਣੀ, ਕਹਿੰਦਾ ਆਨੰਦ ਆ ਗਿਆ, ਉਹ 4 ਘੰਟਿਆਂ ਨੂੰ ਗਰਮੀ 'ਚ ਫਿਰ ਪਿਆਸ ਲੱਗ ਜਾਂਦੀ ਹੈ, ਉਹ ਆਨੰਦ ਫਿਰ ਗਾਇਬ ਹੋ ਜਾਂਦਾ। ਇਸੇ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਆਨੰਦ ਆਨੰਦ ਸਭ ਕੋ ਕਹੈ, ਇਹ ਤਾਂ ਸਾਰੀ ਕਹਿੰਦੇ ਆ ਆਨੰਦ ਆਨੰਦ ਆਨੰਦ, ਪਰ ਅਸਲੀ ਆਨੰਦ ਤਾਂ ਗੁਰੂ ਤੋਂ ਪਾਇਆ ਜਾਂਦਾ, ਅਸਲੀ ਆਨੰਦ ਤਾਂ ਗੁਰੂ ਹੀ ਬਖਸ਼ਦਾ, ਜਿਹੜਾ ਇੱਕ ਵਾਰੀ ਆ ਕੇ ਮੁੜ ਕੇ ਕਦੇ ਖਤਮ ਨਹੀਂ ਹੁੰਦਾ ਗੁਰੂ ਪਿਆਰੇ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸੁੱਖ ਮਿਲ ਜੇ, ਕਿਹੜਾ ਸੁੱਖ ਮਿਲ ਜੇ? ਆਹ ਸੁੱਖ ਨਹੀਂ ਗੁਰੂ ਪਿਆਰੇ ਕਿ ਪੈਦਾ ਹੋਇਆ ਤੇ ਖਤਮ ਹੋ ਗਿਆ, ਪੈਸਾ ਮਿਲਿਆ ਸੁੱਖ, ਪੈਸਾ ਖਤਮ ਹੋ ਗਿਆ ਤੇ ਸੁੱਖ ਖਤਮ। ਆ ਦੁਨੀਆਂ ਦੀ ਵਡਿਆਈ ਮਿਲ ਗਈ, ਸੁੱਖ ਮਿਲ ਗਿਆ, ਦੁਨੀਆਂ ਦੀ ਵਡਿਆਈ ਖਤਮ ਹੋ ਗਈ, ਫਿਰ ਦੁੱਖ। ਇੱਥੇ ਸਦੀਵੀ ਸੁੱਖ ਦੀ ਗੱਲ ਹੋ ਰਹੀ ਹੈ ਗੁਰੂ ਪਿਆਰੀਓ, ਇਹ ਪਾਤਸ਼ਾਹ ਜੀ ਦੱਸਦੇ ਨੇ। ਅੱਗੇ ਆਖਦੇ ਨੇ,
ਰਹਾਵਰ ਨਾ ਸੋਜਾ ਦੂਜੀ ਠਾਹਰ, ਹਾਰ ਪਰੇ ਤੋ ਦੁਆਰੀ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਹੇ ਸਤਿਗੁਰੂ, ਦੇਖੋ ਗੁਰੂ ਜੀ ਨਾਲ ਗੱਲਾਂ ਕਰਦੇ ਨੇ, ਕਹਿੰਦੇ ਹੇ ਸਤਿਗੁਰੂ, ਅਵਰ ਨਾ ਸੂਝੈ ਦੂਜੀ ਠਾਹਰ। ਠਾਹਰ ਦਾ ਮਤਲਬ ਹੈ ਗੁਰੂ ਪਿਆਰੇ ਨੂੰ ਟਿਕਾਣਾ। ਸਾਨੂੰ ਸਮਝਾਉਂਦੇ ਕਹਿੰਦੇ, ਸਿੱਖੋ ਗੁਰੂ ਨੂੰ ਕਹਿਣਾ ਕਿ ਹੇ ਸਤਿਗੁਰੂ ਜੀ, ਤੁਹਾਡੀ ਸ਼ਰਨ ਤੋਂ ਬਿਨਾਂ ਸਾਨੂੰ ਕੋਈ ਹੋਰ ਟਿਕਾਣਾ ਨਹੀਂ ਸੁੱਝਦਾ, ਕੋਈ ਹੋਰ ਡੇਰਾ ਕੋਈ ਹੋਰ ਸਰੀਰਧਾਰੀ ਗੁਰੂ ਨੂੰ ਨਹੀਂ ਸੋਚਦਾ ਵੀ ਚੱਲ ਕੋਈ ਨੀ ਜੇ ਇੱਥੋਂ ਨਹੀਂ ਮਿਲਿਆ ਤੇ ਉੱਥੋਂ ਲੈ ਲਾਂਗੇ। ਕਈਆਂ ਦੀ ਆਦਤ ਹੁੰਦੀ ਆ ਨਾ ਗੁਰਪਿਆਰੇ ਗੁਰੂ ਘਰ ਆਉਂਦੇ ਨੇ ਚਾਰ ਦਿਨ ਦੇਖਦੇ ਨੇ ਜ਼ਿੰਦਗੀ ਚ ਕੋਈ ਇੱਛਾ ਪੂਰੀ ਨਹੀਂ ਹੋਈ ਫਿਰ ਗੁਰੂ ਦਾ ਡਰ ਛੱਡ ਕੇ ਕਿਸੇ ਹੋਰ ਗੁਰਪਿਆਰੇ ਡੇਰੇ ਵੱਲ ਮੂੰਹ ਕਰ ਲੈਂਦੇ ਨੇ। ਉੱਥੇ ਵੀ ਦੋ ਕੁ ਦਿਨ ਦੇਖਦੇ ਨੇ ਵੀ ਇੱਥੇ ਵੀ ਗੱਲ ਜਿਹਨੂੰ ਬਣੀ ਫਿਰ ਉਹਨੂੰ ਛੱਡ ਕੇ ਫਿਰ ਤੀਜੇ ਡੇਰੇ ਵੱਲ ਮੂੰਹ ਕਰ ਦਿੰਦੇ ਤੇ ਤੀਜੇ ਚੋਂ ਵੀ ਨਹੀਂ ਇੱਛਾ ਪੂਰੀ ਹੁੰਦੀ ਫਿਰ ਚੌਥੇ ਵੱਲ ਮੂੰਹ ਕਰ ਲੈਂਦੇ ਨੇ ਚੌਥੇ ਤੋਂ ਪੰਜਵੇਂ ਵੱਲ ਮੂੰਹ ਕਰ ਲੈਂਦੇ ਨੇ। ਸਾਰੀ ਜ਼ਿੰਦਗੀ ਗੇੜੇ ਕਰਦੇ ਰਹਿੰਦੇ ਨੇ ਗੁਰਪਿਆਰਿਓ, ਕਦੇ ਉਹਨੂੰ ਗੁਰੂ ਮੰਨ ਲਿਆ ਕਦੇ ਉਹਨੂੰ ਇਸ਼ਟ ਮੰਨ ਲਿਆ ਕਦੇ ਉਹਨੂੰ ਗੁਰੂ ਮੰਨ ਲਿਆ ਕਦੇ ਉਹਨੂੰ ਇਸ਼ਟ ਮੰਨ ਲਿਆ ਕਦੇ ਉਹਨੂੰ ਗੁਰੂ ਤੇ ਕਦੇ ਉਹਨੂੰ ਇਸ਼ਟ ਮੰਨ ਲਿਆ। ਸਾਰੀ ਜ਼ਿੰਦਗੀ ਧੱਕੇ ਖਾਂਦਾ ਹੀ ਗੁਰਪਿਆਰਿਓ ਮਰ ਜਾਂਦੇ ਆ ਕੁਝ ਵੀ ਨਹੀਂ ਮਿਲਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਸੀਂ ਜਦੋਂ ਅਰਦਾਸ ਕਰਨੀ ਹੈ ਨਾ ਗੁਰਪਿਆਰਿਓ ਉਦੋਂ ਸਤਿਗੁਰੂ ਨੂੰ ਇਹ ਕਹਿਣਾ ਹੈ ਕਿ ਹੇ ਸਤਿਗੁਰੂ ਜੀ ਅਵਰ ਨਾ ਸੁੱਝੈ, ਅਵਰ ਦਾ ਮਤਲਬ ਹੈ ਹੋਰ, ਨਾ ਸੁੱਝੈ ਨਹੀਂ ਸੁੱਝਦਾ, ਦੂਜੀ ਠਾਹਰ ਕੋਈ ਦੂਜਾ ਟਿਕਾਣਾ, ਸਾਨੂੰ ਨਹੀਂ ਦੂਜਾ ਟਿਕਾਣਾ ਸੁੱਝਦਾ। ਇੱਕ ਗੱਲ ਚੇਤੇ ਰੱਖਣੀ ਹੈ ਗੁਰਪਿਆਰਿਓ, ਜਿਹੜਾ ਸਿੱਖ ਹੈ ਇਹ ਕਹਿੰਦਾ ਨਾ ਕਿ ਮੈਨੂੰ ਗੁਰੂ ਘਰੋਂ ਨਹੀਂ ਮਿਲਿਆ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੋਂ ਕੁਝ ਨਹੀਂ ਮੈਂ ਮਿਲਿਆ, ਉਹਨੂੰ ਸਾਰੇ ਸੰਸਾਰ 'ਚ ਕਿਤੇ ਨਹੀਂ ਮਿਲਣਾ, ਜਿੱਥੇ ਮਰਜ਼ੀ ਭੱਜ ਲਏ, ਜਿੱਥੇ ਮਰਜ਼ੀ ਭੱਜ ਲਏ। ਅੱਜ ਕੀ ਹੋ ਰਿਹਾ ਗੁਰਪਿਆਰੇ, ਲਾਲਚ ਦੇ ਨਾਲ ਭੜਕਾ ਕੇ ਸਿੱਖ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਈਸਾਈਅਤ ਵੱਲ ਤੋਰਿਆ ਜਾ ਰਿਹਾ, ਲਾਲਚ ਦਿੱਤਾ ਜਾ ਰਿਹਾ ਵੀ ਜੇ ਤੁਸੀਂ ਗੁਰੂ ਘਰ ਛੱਡ ਦਿਓ ਤੁਹਾਨੂੰ ਆਹ ਮਿਲ ਜੂ, ਜੇ ਤੁਸੀਂ ਗੁਰੂ ਘਰ ਜਾਣਾ ਛੱਡ ਦਿਓ ਤਾਂ ਤੁਹਾਨੂੰ ਆਹ ਮਿਲ ਜੂ। ਇੱਕ ਗੱਲ ਚੇਤੇ ਰੱਖ ਲਓ ਸਿੱਖੋ, ਜੇ ਗੁਰੂ ਨਾਨਕ ਸਾਹਿਬ ਦੇ ਘਰ ਚੋਂ ਤੁਹਾਨੂੰ ਕੁਝ ਨਹੀਂ ਨਾ ਮਿਲਿਆ, ਕਿਤੇ ਕੁਝ ਨਹੀਂ ਮਿਲਣਾ, ਜਦੋਂ ਮਿਲਣਾ ਗੁਰੂ ਨਾਨਕ ਸਾਹਿਬ ਦੇ ਘਰ ਚੋਂ ਮਿਲਣਾ ਤੁਹਾਨੂੰ, ਦੇਰ ਮਿਲ ਜੇ ਸਵੇਰ ਮਿਲ ਜੇ, ਮਿਲਣਾ ਇੱਥੋਂ ਹੀ ਹੈ। ਇਹ ਹੈ ਪੂਰੇ ਗੁਰੂ ਦਾ ਦਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਵਰ ਨਾ ਸੁੱਝੈ ਦੂਜੀ ਠਾਹਰ, ਹੋਰ ਨਹੀਂ ਸੁੱਝਦੀ ਸਾਨੂੰ ਕੋਈ ਦੂਜੀ ਠਾਹਰ ਕੋਈ ਦੂਜਾ ਟਿਕਾਣਾ, ਇਸ ਕਰਕੇ ਹਾਰ ਪਰਿਓ ਤਾਓ ਦੁਆਰੀ, ਹਾਰ ਕੇ ਥੱਕ ਕੇ ਤੇਰੇ ਦੁਆਰ ਆਏ ਹੋ ਸਤਿਗੁਰੂ ਜੀ, ਹਾਰ ਕੇ ਥੱਕ ਕੇ ਤੇਰੇ ਦੁਆਰ ਆਏ ਮੇਰੇ ਸਤਿਗੁਰੂ ਜੀ। ਇਹ ਪਾਤਸ਼ਾਹ ਜੀ ਦੱਸਦੇ ਨੇ, ਅੱਗੇ ਆਖਦੇ ਨੇ
ਲੇਖਾ ਛੋੜ ਅਲੇਖਾ ਛੋਟ ਹੈ ਹਮ ਨਿਰਗੁਣ ਲੇਹ ਉਬਾਰੀ।
ਬੜੀ ਕਮਾਲ ਦੀ ਗੁਰਪਿਆਰੀ ਗੱਲ ਕੀਤੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਕਹਿੰਦੇ ਹੇ ਸਤਿਗੁਰੂ ਲੇਖਾ ਛੋਟ, ਆ ਸਾਡਾ ਲੇਖਾ ਛੱਡ ਦੇ, ਛੱਡਦੇ ਕਹਿੰਦੇ ਲੇਖਾ, ਮਾਫ ਕਰਦੇ ਕਹਿੰਦੇ, ਅਲੇਖਾ ਛੁੱਟਾ ਹੋ, ਜੇ ਅਸੀਂ ਲੇਖੇ ਤੋਂ ਰਹਿ ਤੋਂ ਜਾਈਏ ਫੇਰ ਹੀ ਬਚ ਸਕਦੇ ਹਾਂ, ਨਹੀਂ ਨਹੀਂ ਬਚ ਸਕਦੇ। ਮਤਲਬ ਕੀ ਹੈ ਗੁਰੂ ਪਿਆਰਿਓ, ਦੇਖੋ ਅਸੀਂ ਪਤਾ ਨਹੀਂ ਕਿੰਨੇ ਕੁ ਕਰਮ ਜਿਹੜੇ ਆ ਉਹ ਕੀਤੇ ਹੈ ਪਿਛਲੇ ਸਮੇਂ ਦੇ ਦੌਰਾਨ, ਜੋ ਸਾਡੇ ਲੇਖੇ ਦੇ ਵਿੱਚ ਲਿਖੇ ਹੋਏ ਆ, ਤੇ ਜੇ ਅਸੀਂ ਆਖੀਏ ਨਾ ਕਿ ਮਾੜੇ ਕਰਮਾਂ ਦਾ ਲੇਖਾ ਚੰਗੇ ਕਰਮ ਕਰਕੇ ਅਸੀਂ ਕੱਟ ਲਾਂਗੇ, ਨਹੀਂ ਗੁਰੂ ਪਿਆਰੇ। ਫਰਜ਼ ਕਰੋ ਕੋਈ ਬੰਦਾ ਜਿਹੜਾ ਹੈ ਉਹ 100 ਰੁਪਈਆ ਦਿਹਾੜੀ ਕਮਾਉਂਦਾ ਹੈ, 100 ਰੁਪਈਆ ਦਿਹਾੜੀ ਲੈਂਦਾ, ਕੰਮ ਕਰਦਾ, ਉਹਨੇ ਕਿਸੇ ਸ਼ਾਹੂਕਾਰ ਦਾ 10 ਲੱਖ ਰੁਪਈਆ ਦੇਣਾ ਜਿਹਦਾ 5000 ਰੁਪਈਆ ਮਹੀਨੇ ਦਾ ਵਿਆਜ ਹੈ, ਤੇ ਕਮਾਈ ਕਿੰਨੀ ਕਰਦਾ ਉਹ 100 ਰੁਪਈਆ, ਕਿਤੇ ਫੜਨਾ ਪੈ ਗਿਆ, ਕੋਈ ਜੀ ਬਿਮਾਰ ਹੋ ਗਿਆ, ਬਹੁਤ ਵੱਡਾ ਖਰਚ ਆ ਗਿਆ, 10 ਲੱਖ ਰੁਪਈਆ ਸ਼ਾਹੂਕਾਰ ਤੋਂ ਵਿਆਜ ਤੇ ਫੜ ਲਿਆ, 5000 ਰੁਪਈਆ 10 ਲੱਖ ਦਾ ਮਹੀਨੇ ਦਾ ਵਿਆਜ, ਤੇ ਕਮਾਈ ਉਹ ਕਰਦਾ 100 ਰੁਪਈਆ, 80 ਰੁਪਈਏ ਜਿਹੜਾ ਹੈ ਉਹ ਪਰਿਵਾਰ ਪਾਲਦਾ, 20 ਰੁਪਈਏ ਰੋਜ਼ ਦੇ ਬਚਦੇ, ਮਹੀਨੇ ਦੇ ਕਿੰਨੇ ਹੋ ਗਏ ਗੁਰੂ ਪਿਆਰੇ, 600 ਰੁਪਈਆ 700 ਰੁਪਈਆ, 5000 ਤਾਂ ਵਿਆਜ ਹੀ ਵਧੀ ਜਾਂਦਾ, ਕਰਜ਼ਾ ਕਿਵੇਂ ਲਾਊਗਾ ਉਹ, ਜੇ ਉਹ 16 ਘੰਟੇ ਕੰਮ ਕਰਨ ਲੱਗ ਜਾਏ ਤਾਂ 200 ਰੁਪਈਆ ਕਮਾਉਣ ਲੱਗ ਜਾਊਗਾ, ਫਿਰ ਉਹਨੂੰ 40 ਰੁਪਈਏ ਬਚਣ ਲੱਗ ਜਾਣਗੇ ਜਾਂ 140 ਰੁਪਈਏ ਬਚਣ ਲੱਗ ਜਾਣਗੇ, ਤੇ ਜੇ ਉਹ 24 ਘੰਟੇ ਕੰਮ ਕਰਨ ਲੱਗ ਜਾਏ, ਹਾਲਾਂਕਿ ਕਰ ਨਹੀਂ ਸਕਦਾ ਗੁਰੂ ਪਿਆਰੇ, ਤੇ 300 ਰੁਪਈਆ ਰੋਜ਼ ਕਮਾਊਗਾ, 80 ਰੁਪਈਏ ਪਰਿਵਾਰ ਦਾ ਖਰਚਾ ਤੇ 220 ਰੁਪਈਏ ਬਚਤ, ਤੇ ਫਿਰ ਵੀ ਗੁਰਪਿਆਰੀ ਉਹ ਵਿਆਜ ਹੀ ਪੂਰਾ ਕਰੂਗਾ, ਵਿਆਜ ਹੀ ਲਾਊਗਾ, ਮੂਲ ਨਹੀਂ ਲੈਂਦਾ ਤਾਂ ਜੇ 24 ਘੰਟੇ ਕੰਮ ਕਰੇ। ਫਿਰ ਉਹਦਾ 10 ਲੱਖ ਰੁਪਈਏ ਦਾ ਜਿਹੜਾ ਕਰਜ਼ਾ ਹੈ ਉਹ ਕਿਵੇਂ ਖਤਮ ਹੋ ਸਕਦਾ ਹੈ? ਕੋਈ ਤਰੀਕਾ ਹੈਗਾ? ਇੱਕੋ ਹੀ ਤਰੀਕਾ ਹੈ ਗੁਰੂ ਪਿਆਰਿਓ, ਉਹ ਤਰੀਕਾ ਇਹ ਹੈ ਵੀ ਉਹ ਸ਼ਾਹੂਕਾਰ ਕੋਲ ਜਾਵੇ ਤੇ ਸ਼ਾਹੂਕਾਰ ਨੂੰ ਕਹੇ ਵੀ ਮੈਂ ਕਰਜ਼ਾ ਜ਼ਿੰਦਗੀ ਭਰ ਦੇ ਨਹੀਂ ਸਕਦਾ। ਸ਼ਾਹੂਕਾਰ ਦੇ ਮਨ ਚ ਆ ਜੇ ਦਇਆ ਤੇ ਉਹ ਚੁੱਕ ਕੇ ਬਹੀ ਤੇ ਲੈ ਕੇ ਕਲਮ ਤੇ ਹੜਤਾਲ ਫੇਰਦੇ ਵੀ ਜਾ ਭੱਜ ਜਾ ਮਾਫ਼ ਤੈਨੂੰ ਸਾਰਾ, ਜਾ ਕਰ ਆਪਣਾ ਪਰਿਵਾਰ ਪਾਲ। ਇਹੋ ਹੀ ਤਰੀਕਾ, ਹੋਰ ਕੋਈ ਤਰੀਕਾ ਨਹੀਂ ਗੁਰੂ ਪਿਆਰੇ। ਇਵੇਂ ਅਸੀਂ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਲੇਖਾ ਦੇਣਾ, ਦੇ ਨਹੀਂ ਸਕਦੇ ਗੁਰੂ ਪਿਆਰੇ। 24 ਘੰਟੇ ਲੱਗੇ ਰਹੀਏ, ਇਹ ਤਾਂ ਇੱਕੋ ਹੀ ਤਰੀਕਾ ਕਿ ਅਕਾਲ ਪੁਰਖ ਆਪਣੀ ਬਖਸ਼ਿਸ਼ ਦੇ ਨਾਲ ਸਾਰਾ ਹੀ ਮੇਟ ਦੇ, ਖਤਮ ਕਰ ਦੇ ਵੀ ਜਾਓ ਤੁਸੀਂ ਸੁਰਖਰੂ ਹੋ ਜਾਓ, ਫਿਰ ਹੀ ਗੁਰੂ ਪਿਆਰੇ ਅਸੀਂ ਲੇਖੇ ਤੋਂ ਰਹਿ ਹੋ ਸਕਦੇ, ਵਰਨਾ ਅਸੀਂ ਲੇਖੇ ਤੋਂ ਰਹਿਤ ਨਹੀਂ ਹੋ ਸਕਦੇ। ਤਾਂ ਬਾਣੀ ਦੇ ਵਿੱਚ ਆ ਲਓ ਕਿ ਇਹ ਸੰਸਾਰ ਦੇ ਵਿੱਚ ਜੋ ਜਿਹੋ ਜਿਹੇ ਕੰਮ ਕਰਦਾ ਉਹਨੂੰ ਉਹੋ ਜਿਹਾ ਗੁਰੂ ਪਿਆਰੀ ਫਲ ਭੁਗਤਣਾ ਹੀ ਪੈਂਦਾ। ਦੱਬੈ ਦੋਸ਼ ਨਾ ਦੇ ਕਿਸੈ ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਬੀਜਿਆ ਅਵਰ ਜਾ। ਕਰਮਾ ਸੰਗਲਾ ਖੇਤ ਬਣ ਚ ਕਿਹਾ ਨਾ ਸਤਿਗੁਰਾਂ ਨੇ, ਜਿਹਾ ਬੀਜਿਆ ਸੋ ਲੋੜਾ, ਜਿਹੋਜਾ ਬੀਜਦਾ ਉਹਦਾ ਵੱਧਦਾ। ਇਹ ਤਾਂ ਇੱਕ ਅਕਾਲ ਪੁਰਖ ਦੀ ਰਹਿਮਤ ਹੈ, ਬਖਸ਼ਿਸ਼ ਹੈ ਗੁਰੂ ਪਿਆਰਿਓ, ਜੇ ਹੋ ਜਾਏ ਤੇ ਲੇਖੇ ਤੋਂ ਰਹਿਤ ਕਰ ਸਕਦੀ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਇਹ ਵੀ ਅਰਦਾਸ ਕਰਨੀ ਹੈ ਕਿ ਲੇਖਾ ਛੋੜ ਅਲੇਖਾ ਛੁੱਟ। ਵਾਹਿਗੁਰੂ ਇਹ ਲੇਖਾ ਛੱਡ ਦੇ, ਇਹ ਖਤਮ ਕਰ ਦੇ ਸਾਡਾ ਹਿਸਾਬ ਕਿਤਾਬ, ਮਾਫ ਕਰ ਦੇ, ਦੇਣਾ ਨਹੀਂ ਦੇ ਸਕਦੇ ਤੇਰਾ। 24 ਘੰਟੇ ਅਸੀਂ ਜੇ ਕੰਮ ਕਰਦੇ ਰਹੀਏ, 24 ਘੰਟੇ ਤੇਰਾ ਲੇਖਾ ਨਹੀਂ ਦੇ ਸਕਦੇ ਅਸੀਂ। ਇਸ ਕਰਕੇ ਹੇ ਮੇਰੇ ਆ ਮਾਲਕਾ, ਆ ਲੇਖਾ ਮਾਫ ਕਰ ਦੇ, ਲੇਖੇ ਚੋਂ ਸਾਫ਼ ਕਰ ਦੇ। ਜੇ ਲੇਖਾ ਤੂੰ ਛੱਡ ਦੇਗਾ ਫਿਰ ਅਸੀਂ ਛੁੱਟ ਸਕਦੇ ਹਾਂ। ਲੇਖਾ ਛੋੜ ਅਲੇਖਾ ਛੁੱਟਾ ਹੋਏ, ਹਮ ਨਿਰਗੁਣ ਲਿਹੋ ਉਬਾਰੀ। ਹਮ ਨਿਰਗੁਣ, ਨਿਰਗੁਣ ਦਾ ਇੱਥੇ ਮਤਲਬ ਹੈ ਗੁਣ ਤੋਂ ਰਹਿਤ। ਸਾਡੇ ਚ ਕੋਈ ਗੁਣ ਨਹੀਂ ਹੈ, ਕੋਈ ਗੁਣ ਨਹੀਂ ਸਾਡੇ ਚ। ਲਿਹੋ ਉਬਾਰੀ, ਬਸ ਬਚਾ ਲਾ, ਬਚਾ ਲਾ ਬਸ, ਗੁਣ ਕੋਈ ਨਹੀਂ। ਜਿਵੇਂ ਭੱਟ ਸਾਹਿਬਾਨ ਗੁਰੂ ਪਿਆਰੀਓ ਬੇਨਤੀ ਕਰਦੇ ਹਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਆ ਕੇ ਕਿ ਅਸੀਂ ਤਾਂ ਅਵਗੁਣਾਂ ਦੇ ਨਾਲ ਭਰੇ ਹਾਂ। ਹਮ ਅਵਗੁਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸੋ ਤੀਤ ਲਗਾਈ। ਇੱਕ ਉੱਤਮ ਪੰਥ ਸੁਣੇ ਪਰ ਸੰਗਤ, ਤੇ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖ ਹੋ ਸ਼ਰਨ ਆਈ। ਅਸੀਂ ਤਾਂ ਅਵਗੁਣਾਂ ਨਾਲ ਭਰੇ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕੁਛ ਮਿਹਰ ਉਪਾਵਹੋ, ਡੁੱਬਦੇ ਪੱਥਰ ਤਾਰੇ। ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਅਰਦਾਸ ਕਰੋ ਕਿ ਹੇ ਵਾਹਿਗੁਰੂ, ਸਾਡੇ ਚ ਕੋਈ ਗੁਣ ਨਹੀਂ ਹੈ, ਸਾਨੂੰ ਬਚਾ ਲਾ। ਕਿਵੇਂ ਬਚਾ ਲਾ? ਬਸ ਤੇਰੀ ਸ਼ਰਨ ਆਏ ਹਾਂ, ਬਸ ਇਸੇ ਕਰਕੇ ਬਚਾ ਲਾ। ਇਹ ਵੀ ਤੇਰੀ ਕਿਰਪਾ ਨਾਲ ਹੀ ਆ ਗਏ, ਤੇਰੀ ਸ਼ਰਨ ਚ ਪਏ। ਇਸ ਕਰਕੇ ਸੱਚੇ ਪਾਤਸ਼ਾਹ, ਹੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਬਚਾ ਲੈ। ਗੁਣ ਸਾਡੇ ਚ ਕੋਈ ਨਹੀਂ ਹੈ, ਪਰ ਸਾਡੇ ਤੇ ਰਹਿਮਤ ਕਰ, ਸਾਡੇ ਤੇ ਕਿਰਪਾ ਕਰ, ਸਾਡੇ ਤੇ ਬਖਸ਼ਿਸ਼ ਕਰ। ਇਹ ਕਹਿੰਦੇ ਸਤਿਗੁਰੂ ਜੀ ਅਰਦਾਸ ਕਰਨੀ ਹੈ, ਬਚਨ ਕਹਿਣੇ ਨੇ। ਅੱਗੇ ਦੱਸਦੇ ਨੇ,
ਸਾਧ ਬਖਸ਼ਿੰਦ ਸਦਾ ਮਿਹਰਬਾਨਾ, ਸਾਧਨਾ ਦੇ ਆਧਾਰੀ।
ਦੇਖੋ ਗੁਰੂ ਪਿਆਰਿਓ, ਜਦੋਂ ਕੋਈ ਮੰਗਤਾ, ਜਿਹਨੂੰ ਆਪਾਂ ਜਾਚਕ ਕਹਿ ਦਿੰਦੇ ਹਾਂ, ਉਹ ਕਿਸੇ ਦੇ ਘਰ ਦੇ ਬੂਹੇ ਚ ਜਾਂ ਕਿਸੇ ਦੀ ਦੁਕਾਨ ਦੇ ਅੱਗੇ ਜਾ ਕੇ ਮੰਗਦਾ ਨਾ, ਤਾਂ ਦੋ ਗੱਲਾਂ ਕਰਦਾ। ਇੱਕ ਤਾਂ ਉਹ ਜਿਹੜਾ ਘਰ ਦਾ ਜਾਂ ਦੁਕਾਨ ਦਾ ਮਾਲਕ ਹੁੰਦਾ ਉਹਦੀ ਸਿਫਤ ਕਰਦਾ ਵੀ ਤੁਸੀਂ ਤਾਂ ਬੜੇ ਤਕੜੇ ਹੋ ਜੀ, ਤੁਸੀਂ ਤਾਂ ਅਮੀਰ ਹੋ ਜੀ, ਤੁਹਾਡੇ ਤੇ ਤਾਂ ਬੜੀਆਂ ਰਹਿਮਤਾਂ ਨੇ ਜੀ, ਤੁਹਾਡੇ ਤਾਂ ਖਜ਼ਾਨੇ ਭਰੇ ਨੇ ਜੀ। ਤੇ ਦੂਜਾ ਉਹ ਆਪਣਾ ਦੁੱਖੜਾ ਰੋਂਦਾ, ਮੇਰੇ ਬੱਚੇ ਭੁੱਖੇ ਨੇ ਜੀ, ਮੈਂ ਰੋਟੀ ਤੋਂ ਆਤੁਰ ਹਾਂ ਜੀ। ਫਿਰ ਗੁਰਪਿਆਰੀ ਘਰ ਦਾ ਜਿਹੜਾ ਮਾਲਕ ਹੈ ਉਹ ਆਪਣੇ ਦਰ ਦੇ ਆਏ ਹੋਏ ਜਾਚਕ ਨੂੰ ਕੁਛ ਨਾ ਕੁਛ ਦਿੰਦਾ। ਅਸੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਜਾਚਕ ਹੈ, ਜਿੱਥੇ ਅਸੀਂ ਆਪਣਾ ਦੁੱਖ ਦੱਸਣਾ ਉੱਥੇ ਗੁਰੂ ਦੀ ਸਿਫਤ ਵੀ ਕਰਨੀ ਹੈ, ਅਕਾਲ ਪੁਰਖ ਦੀ ਸਿਫਤ ਵੀ ਕਰਨੀ ਹੈ ਜਿਸ ਅਕਾਲ ਪੁਰਖ ਤੋਂ ਮੰਗਣਾ। ਕਦੇ ਗੁਰੂ ਪਿਆਰੀ ਦੇਖਿਆ ਵੀ ਕੋਈ ਜਾਚਕ ਹੋਵੇ ਤੇ ਉਹ ਘਰ ਦੇ ਬੂਹੇ ਅੱਗੇ ਜਾਂ ਦੁਕਾਨ ਦੇ ਬੂਹੇ ਅੱਗੇ ਜਾ ਕੇ ਮਾਲਕ ਤੋਂ ਜਿਹੜਾ ਹੈ ਉਹ ਆਕੜ ਕੇ ਮੰਗੇ, ਆਕੜ ਕੇ ਹੱਕ ਮੰਗੇ ਜਾਂਦੇ ਆ। ਖੈਰ ਨਹੀਂ ਮੰਗੀ ਜਾਂਦੀ ਗੁਰੂ ਪਿਆਰਿਓ। ਤੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ ਗੁਰੂ ਦੇ ਅੱਗੇ ਆ ਕੇ, ਅਸੀਂ ਖੈਰ ਮੰਗਦੇ ਹਾਂ, ਕੋਈ ਹੱਕ ਨਹੀਂ ਮੰਗਦੇ। ਹੱਕ ਹੁੱਕ ਸਾਡਾ ਕੋਈ ਨਹੀਂ ਹੈ, ਹੱਕ ਕਾਹਦਾ ਬਈ? ਕੀ ਕੀਤਾ? ਅਸੀਂ ਕਹਿੰਦੇ ਮਹਾਰਾਜ ਤਰੱਕੀ ਦੇਈ, ਮਹਾਰਾਜ ਤੰਦਰੁਸਤੀ ਦੇਈ, ਮਹਾਰਾਜ ਰੁਜ਼ਗਾਰ ਦੇਈ, ਮਹਾਰਾਜ ਆਹ ਦੇਈ, ਮਹਾਰਾਜ ਆਹ ਦੇਈ। ਹੱਕ ਕੀ ਹੈ? ਖੈਰ ਮੰਗਦੇ। ਅਰਦਾਸ ਜਿਹੜੀ ਹੈ ਨਾ ਗੁਰੂ ਪਿਆਰੇ, ਅਰਦਾਸ ਖੈਰ ਹੈ, ਖੈਰ ਮੰਗਦੇ ਹਾਂ ਅਸੀਂ ਜੱਚ ਹੋ ਕੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਉਪਮਾ ਕਰਦੇ ਨੇ, ਕਹਿੰਦੇ ਸਦ ਬਖਸ਼ਿੰਦ ਸਭ ਮਿਹਰਬਾਨਾ। ਜਿਹੜਾ ਅਕਾਲ ਪੁਰਖ ਹੈ, ਸਤਿਗੁਰੂ ਹੈ, ਇਹ ਸਦਾ ਹੀ ਬਖਸ਼ਿੰਦਾ ਹੈ। ਇਹ ਨਹੀਂ ਗੁਰੂ ਪਿਆਰੇ ਵੀ ਘਰ ਦੇ ਮਾਲਕ ਦਾ ਮੂਡ ਸਵੇਰੇ ਚੰਗਾ ਹੈ ਤੇ ਜਾ ਚੁੱਕਾ ਗਿਆ ਤਾਂ ਦੇਤਾ, ਸ਼ਾਮ ਨੂੰ ਮੂਡ ਖਰਾਬ ਕੋਈ ਹੋਰ ਜਾ ਚੁੱਕਾ ਗਿਆ ਤੇ ਉਹਦੇ ਗਲ ਪੈ ਗਿਆ। ਹੁੰਦਾ ਹੀ ਹੈ ਨਾ ਗੁਰੂ ਪਿਆਰੇ, ਦੁਨਿਆਵੀ ਬੰਦਿਆਂ ਦਾ ਮੂਡ ਤਾਂ ਸਵੇਰੇ ਕੁਝ ਹੋਰ, ਸ਼ਾਮ ਨੂੰ ਕੁਝ ਹੋਰ, ਦੁਪਹਿਰੇ ਕੁਝ ਹੋਰ। ਸਵੇਰੇ ਕੋਈ ਆਇਆ ਤੇ ਉਹਨੂੰ ਦੇਤਾ, ਫਿਰ ਦੁਪਹਿਰੇ ਕੋਈ ਆਇਆ ਜਾਂ ਉਹਨੂੰ ਜਵਾਬ ਦੇਤਾ, ਸ਼ਾਮ ਨੂੰ ਕੋਈ ਆਇਆ ਫਿਰ ਉਹਨੂੰ ਦੇਤਾ। ਪਰ ਜਿਹੜਾ ਗੁਰੂ ਅਕਾਲ ਪੁਰਖ ਹੈ ਨਾ ਗੁਰੂ ਪਿਆਰੇ, ਉਹ ਸਦਾ ਹੀ ਬਖਸ਼ਿੰਦਾ, ਜਦੋਂ ਮਰਜ਼ੀ ਮੰਗ ਲਓ। ਪਰ ਮੰਗਣੀ ਖੈਰ ਹੈ, ਜਦੋਂ ਮਰਜ਼ੀ ਮੰਗ ਲਓ, ਸਵੇਰੇ ਮੰਗ ਲਓ, ਆਥਣੇ ਮੰਗ ਲਓ, ਰਾਤ ਨੂੰ ਮੰਗ ਲਓ, ਖੜ ਕੇ ਮੰਗ ਲਓ, ਬਹਿ ਕੇ ਮੰਗ ਲਓ, ਘਰੇ ਮੰਗ ਲਓ, ਗੁਰੂ ਘਰ ਆ ਕੇ ਮੰਗ ਲਓ, ਸਦਾ ਹੀ ਬਖਸ਼ਿੰਦਾ। ਬਸ ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਤੇ ਸਾਰਿਆਂ ਨੂੰ ਆਧਾਰ ਦਿੰਦਾ। ਆਧਾਰ, ਆਧਾਰ ਦਾ ਮਤਲਬ ਕੀ ਹੈ ਗੁਰੂ ਪਿਆਰੇ? ਆਧਾਰ ਦਾ ਮਤਲਬ ਹੈ ਆਸਰਾ। ਸਭਨਾ ਦੇ ਆਧਾਰੀ, ਆਧਾਰੀ ਦਾ ਮਤਲਬ ਹੈ ਆਧਾਰ, ਆਸਰਾ, ਸਹਾਰਾ। ਗੁਰੂ ਅਕਾਲ ਪੁਰਖ ਸਾਰਿਆਂ ਨੂੰ ਆਸਰਾ ਦਿੰਦਾ। ਇਹ ਨਹੀਂ ਗੁਰੂ ਪਿਆਰੇ ਕਿ ਜੇ ਕੋਈ ਹਿੰਦੂ ਆ ਗਿਆ ਉਹਨੂੰ ਕਹਿਤਾ ਨਾ ਤੈਨੂੰ ਤਾਂ ਨਹੀਂ ਮਿਲਣਾ, ਮੁਸਲਮਾਨ ਆ ਗਿਆ ਉਹਨੂੰ ਕਹਿਤਾ ਨਹੀਂ ਤੈਨੂੰ ਨਹੀਂ ਮਿਲਣਾ, ਸਿੱਖ ਨੂੰ ਮਿਲੂਗਾ। ਨਹੀਂ ਗੁਰੂ ਪਿਆਰੇ, ਇੱਥੇ ਗੁਰੂ ਘਰ ਦੇ ਵਿੱਚ ਕੋਈ ਵਿਤਕਰਾ, ਕੋਈ ਪੱਖਪਾਤ ਨਹੀਂ ਹੈ। ਤਾਂ ਸਭਨਾ ਦੇ ਆਧਾਰੀ, ਸਭਨਾ ਦੇ, ਸਭਨਾ ਨੂੰ ਦਿੰਦਾ। ਸਭਨਾ ਦੇ ਵਿੱਚ ਗੁਰੂ ਪਿਆਰੇ ਹਿੰਦੂ ਵੀ ਆ ਜਾਂਦੇ ਹੈ, ਮੁਸਲਮਾਨ ਵੀ ਆ ਜਾਂਦੇ ਹੈ, ਸਿੱਖ ਵੀ ਆ ਜਾਂਦੇ ਹੈ, ਬੋਧੀ ਵੀ ਆ ਜਾਂਦੇ। ਜਿਹੜਾ ਗੁਰੂ ਦਾ ਬਣ ਕੇ ਅਰਦਾਸ ਕਰਦਾ ਗੁਰੂ ਉਹਨੂੰ ਦੇ ਦਿੰਦਾ ਗੁਰੂ ਪਿਆਰੇ, ਚਾਹੇ ਕੋਈ ਹਿੰਦੂ ਹੈ ਤੇ ਚਾਹੇ ਮੁਸਲਮਾਨ। ਤੇ ਜੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਾ ਗੁਰੂ ਦਾ ਬਣੇ ਨਾ ਤੇ ਉਹ ਆਖੇ ਮੈਨੂੰ ਗੁਰੂ ਆ ਦੇਵੇ, ਫਿਰ ਨਹੀਂ ਮਿਲਦਾ ਗੁਰੂ ਪਿਆਰੇ। ਜੇ ਹਿੰਦੂ ਆ ਕੇ ਗੁਰੂ ਦਾ ਬਣ ਗਿਆ ਗੁਰੂ ਉਹਨੂੰ ਵੀ ਦੇ ਦਿੰਦਾ, ਜੇ ਮੁਸਲਮਾਨ ਆ ਕੇ ਅਕਾਲ ਪੁਰਖ ਦਾ ਗੁਰੂ ਦਾ ਬਣ ਗਿਆ ਗੁਰੂ ਉਹਨੂੰ ਵੀ ਦੇ ਦਿੰਦਾ, ਜੇ ਕੋਈ ਬੋਧੀ ਜੈਨੀ ਮਰ ਬਣ ਗਿਆ ਆ ਕੇ ਗੁਰੂ ਦਾ ਗੁਰੂ ਉਹਨੂੰ ਵੀ ਦੇ ਦਿੰਦਾ। ਸਭਨਾ ਦੇ ਆਧਾਰੀ, ਗੁਰੂ ਤਾਂ ਸਭਨਾ ਨੂੰ ਦਿੰਦਾ ਗੁਰੂ ਪਿਆਰੇ ਆਸਰਾ, ਸਾਰਿਆਂ ਨੂੰ ਸਹਾਰਾ ਦਿੰਦਾ। ਕਿਉਂ ਸਾਰਿਆਂ ਨੂੰ ਕਿਉਂ ਦਿੰਦਾ? ਵੀ ਉਹਦਾ ਸੁਭਾਅ ਹੈ ਉਹ ਸਦ ਬਖਸ਼ਿੰਦ ਸਦ ਮਿਹਰਬਾਨ, ਸਦ ਬਖਸ਼ਿੰਦ ਸਦਾ ਮਿਹਰਬਾਨ, ਉਹ ਸਦਾ ਮਿਹਰਬਾਨ ਹੈ, ਉਹ ਬਖਸ਼ਿੰਦ ਹੈ, ਬਖਸ਼ਿਸ਼ ਕਰਨਾ ਉਹਦਾ ਸੁਭਾਅ ਹੈ। ਉਹ ਆਪਣੇ ਸੁਭਾਅ ਨਹੀਂ ਛੱਡਦਾ, ਨਾ ਉਹਨੇ ਛੱਡਣਾ। ਇਹ ਗੁਰੂ ਪਰਮਾਤਮਾ ਦੀ ਖਾਸੀਅਤ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਪਿਆਰੇ ਦੱਸਦੇ ਨੇ, ਅੱਗੇ ਆਖਦੇ ਨੇ,
ਨਾਨਕ ਦਾਸ ਸੰਤ ਪਾਸ਼ਾ ਪਰੇ ਰਾਖ ਲੇਹ ਇਹ ਬਾਰੀ।
ਨਾਨਕ ਦਾਸ, ਸ੍ਰੀ ਗੁਰੂ ਨਾਨਕ ਦੇਵ ਜੀ ਦਾਸ, ਕਿਹਦੇ ਦਾਸ? ਪਰਮੇਸ਼ਵਰ ਦੇ। ਸੰਤ ਪਾਤਸ਼ਾਹ ਪਰਿਓ, ਸੰਤ ਪਾਤਸ਼ਾਹ ਪਰਿਓ। ਸੰਤ ਕੌਣ ਹੈ ਗੁਰੂ ਪਿਆਰੀ? ਜਿਨ੍ਹਾਂ ਦੇ ਪਿੱਛੇ ਪਏ ਹੈ ਗੁਰਸਿੱਖ ਭਗਤ, ਜਿਹੜੇ ਗੁਰੂ ਨਾਲ ਜੁੜੇ ਹੈ, ਅਕਾਲ ਪੁਰਖ ਨਾਲ ਜੁੜੇ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਭਾਈ ਪੁਰਖੋ, ਅਸੀਂ ਤਾਂ ਅਕਾਲ ਪੁਰਖ ਗੁਰੂ ਦੀ ਪਿੱਛੇ ਪਏ ਹੋਏ ਹਾਂ। ਗੁਰੂ ਅਕਾਲ ਪੁਰਖ ਦੇ ਬੰਦਗੀ ਕਰਨ ਵਾਲੇ, ਭਗਤੀ ਕਰਨ ਵਾਲੇ ਸਾਧੂ ਗੁਰਸਿੱਖਾਂ ਦੇ ਪਿੱਛੇ ਪਏ ਹੋਏ ਹਾਂ। ਕਾਹਦੇ ਵਾਸਤੇ? ਰਾਖ ਲਿਓ ਇਹ ਬਾਰੀ। ਬਸ ਹੇ ਅਕਾਲ ਪੁਰਖ, ਹੇ ਸਤਿਗੁਰੂ, ਸਾਨੂੰ ਇਸ ਵਾਰ ਰੱਖ ਲਓ। ਰਾਖ ਲਿਓ ਇਹ ਬਾਰੀ, ਇਹ ਬਾਰੀ। ਬਾਰੀ ਦਾ ਮਤਲਬ ਇੱਥੇ ਕੀ ਹੈ ਗੁਰੂ ਪਿਆਰੇ? ਬਾਰੀ ਦਾ ਇੱਥੇ ਮਤਲਬ ਖਿੜਕੀ ਦਰਵਾਜ਼ਾ ਨਹੀਂ ਹੈ, ਬਾਰੀ ਦਾ ਮਤਲਬ ਹੈ ਬਾਰ। ਇਸ ਬਾਰ, ਇਸ ਬਾਰ ਦਾ ਮਤਲਬ ਇਸ ਜਨਮ ਦੇ ਵਿੱਚ ਵੀ। ਆਹ ਜਿਹੜੀ ਸਾਡਾ ਜਨਮ ਹੈ ਨਾ ਗੁਰੂ ਪਿਆਰੇ, ਇਹ ਬਾਰ ਹੈ, ਅਸੀਂ ਜਨਮ ਚ ਹੈ। ਇਸ ਜਨਮ ਚ ਹੇ ਅਕਾਲ ਪੁਰਖ, ਹੇ ਵਾਹਿਗੁਰੂ, ਸਾਨੂੰ ਬਚਾ ਲਓ। ਇਹ ਅਰਦਾਸ ਗੁਰੂ ਪਿਆਰੇ ਸਿੱਖ ਨੇ ਕਰਨੀ ਹੈ, ਇਹ ਸਾਨੂੰ ਸਤਿਗੁਰਾਂ ਨੇ ਸਮਝਾਇਆ। ਇਹਦੇ ਨਾਲ ਹੀ ਗੁਰੂ ਪਿਆਰੇ ਨਿਸ਼ਚਿਤ ਕੀਤਾ ਸਮਾਂ ਚੁੱਕੇ, ਆਪਾਂ ਸਮਾਪਤੀ ਕਰਦੇ ਹਾਂ। ਗੁਰਬਾਣੀ ਇਤਿਹਾਸ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦੇ ਹੋ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਜੋਗ ਹੈ, ਖਿਮਾ ਦੇ ਜਾਚਕ। ਆਓ
آخری پنکتی آپ رل مل کے پڑھ لیے اس تو پہلے ایک باری پھر اج تن گرو امرداس جی پاتشاہ جی کے مہان پرب دیا پرکاش پرب دیا سلوہ سنگتان سمچے گرو خالسا پنتھ نو بہت بہت بدائیاں او اکال پورک اگے ارداس بنتی تے آخری پنکتی پڑھی
سب بخش